ਇਸ ਖੇਤਰ ਦੇ ਵਿੱਚ ਹੋ ਸਕਦਾ ਹੈ, ਇਹਦੇ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ। ਇੱਕ ਕਾਲਰ ਸਾਡੇ ਨਾਲ ਬਣੇ ਹੋਏ ਨੇ, ਮੈਂ ਉਹਨਾਂ ਨੂੰ ਜ਼ਰੂਰ ਗੁਜ਼ਾਰਿਸ਼ ਕਰਾਂਗੀ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਬਹੁਤ ਜਲਦ ਤੁਹਾਡੀ ਕਾਲ ਅਸੀਂ ਸ਼ਾਮਲ ਕਰਦੇ ਹਾਂ। ਪਰ ਫਿਲਹਾਲ ਰਣਵੀਰ ਜੀ, ਤੁਹਾਡੇ ਤੋਂ ਪਹਿਲਾ ਸਵਾਲ ਇਹ।
ਹਾਂਜੀ, ਦੇਖੋ ਜਿੱਦਾਂ ਕਿ ਤੁਸੀਂ ਕਿਹਾ ਭੈਣ ਜੀ, ਇਹ ਅੱਜ ਦੇ ਹਾਲਾਤ ਇੱਦਾਂ ਦੇ, ਨਵੀਂ ਰਿਐਲਿਟੀ ਆ ਲੋਕਡਾਊਨ, ਕਿਸੇ ਨੂੰ ਵੀ ਪਸੰਦ ਨਹੀਂ ਆ, ਬਟ ਲੋਕਡਾਊਨ ਅੱਗੇ ਕਿੰਨੇ ਆਉਣੇ ਆ ਉਹ ਵੀ ਨਹੀਂ ਪਤਾ। ਮੈਂ ਮਾਫੀ ਚਾਹੂੰਗਾ, ਮੈਂ ਨੈਗੇਟਿਵ ਨਹੀਂ ਬੋਲਣਾ ਚਾਹੁੰਦਾ, ਲੇਕਿਨ ਥੋੜਾ ਸਟਰੋਂਗ ਹੋਣ ਦੀ ਲੋੜ ਹੈ ਇਸ ਮਾਹੌਲ ਚ। ਗੋਰਿਆਂ ਦੀ ਇੱਕ ਕਹਾਵਤ ਆ ਵੀ ਵਟ ਡਜ਼ਨਟ ਕਿਲ ਯੂ ਮੇਕਸ ਯੂ ਸਟਰੋਂਗਰ, ਜਿਹੜੀ ਚੀਜ਼ ਤੁਹਾਨੂੰ ਮਾਰਦੀ ਨਹੀਂ ਉਹ ਤੁਹਾਨੂੰ ਸਟਰੋਂਗ ਬਣਾਉਂਦੀ ਆ,
ਮਜ਼ਬੂਤ।
ਤੇ ਉਹੀ ਹਾਲਾਤ ਇੱਥੇ ਇੱਥੇ ਦੇਖਣ ਚ ਆ ਰਹੇ ਨੇ ਕਿ ਲੋਕਡਾਊਨ ਕਾਫੀ ਕਾਮਨ ਹੋ ਚੁੱਕੇ ਨੇ ਸਿਡਨੀ ਚ, ਜੋ ਹਾਲ ਦੀ ਘੜੀ 100 ਤੋਂ ਵੱਧ ਕੇਸਿਸ ਨੇ, ਵਿਕਟੋਰੀਆ ਚ ਵੀ ਅੱਜ ਮੇਰੇ ਖਿਆਲ 20 ਕੇਸਿਸ ਸੀ, ਤੇ ਉਹ ਨਵੀਂ ਰਿਐਲਿਟੀ ਆ। ਉਹਦੇ ਨਾਲ ਸਾਰੀਆਂ ਚੀਜ਼ਾਂ ਤੇ ਫਰਕ ਤਾਂ ਪੈਂਦਾ ਹੀ ਪੈਂਦਾ, ਬਟ ਮਾਈਗ੍ਰੇਸ਼ਨ ਤੇ ਸਪੈਸੀਫਿਕਲੀ ਜਿਹੜੀਆਂ ਪਾਲਿਸੀਆਂ ਜਿਹੜੀ ਖੁੱਲ ਹੋਣ ਵਾਲੀ ਹੁੰਦੀ ਆ ਉਹ ਚ ਥੋੜੀ ਡਿਲੇ ਹੋ ਸਕਦੀ ਆ। ਸੋ ਸਭ ਤੋਂ ਜ਼ਿਆਦਾ ਅਸਰ ਜਿਹੜਾ ਹੈ ਲੋਕਡਾਊਨ ਦਾ, ਉਹ ਜਿਹੜੇ ਆਪਣੇ ਆਫਸ਼ੋਰ ਬੈਠੇ ਭੈਣ ਭਰਾ ਨੇ, ਜਿੱਦਾਂ ਇੰਡੀਆ ਬੈਠੇ ਨੇ ਕਈ, ਜਾਂ ਹੋਰ ਕਿਸੇ ਕੰਟਰੀ ਚ ਬੈਠੇ ਨੇ, ਆਉਣ ਦੀ ਆਸ ਲਾ ਕੇ ਬੈਠੇ ਨੇ, ਭਾਵੇਂ ਉਹ ਪਰਮਨੈਂਟ ਰੈਜੀਡੈਂਟ ਨੇ, ਸਿਟੀਜ਼ਨ ਨੇ, ਭਾਵੇਂ ਕਹਿ ਲਓ ਟੈਂਪਰੇਰੀ ਰੈਜੀਡੈਂਟ ਨੇ, ਉਹਨਾਂ ਤੇ ਸਭ ਤੋਂ ਜ਼ਿਆਦਾ ਅਸਰ ਹੁੰਦਾ। ਆਨਸ਼ੋਰ ਬੈਠੇ ਆ, ਚਲੋ ਉਹਨਾਂ ਨੂੰ ਹੈਗੀ ਆ ਪ੍ਰੋਬਲਮ, ਬਟ ਇੰਨੀ ਨਹੀਂ ਜਿੰਨੀ ਆਫਸ਼ੋਰ ਬੈਠਿਆਂ ਨੂੰ। ਸੋ ਲੋਕਡਾਊਨ ਦਾ ਕੁੱਲ ਮਿਲਾ ਕੇ ਕਹਿ ਲਓ ਵੀ ਅਸਰ ਇਹ ਆ ਕਿ COVID-19 ਰਿਕਵਰੀ ਤੇ ਸਾਰਾ ਕੁਝ ਡਿਪੈਂਡੈਂਟ ਆ ਕਿ ਕਦੋਂ ਬਾਰਡਰਸ ਖੁੱਲਣਗੇ, ਕਦੋਂ ਟੈਂਪਰੇਰੀ ਰੈਜੀਡੈਂਟ ਜਾਂ ਪਰਮਨੈਂਟ ਰੈਜੀਡੈਂਟ ਇੱਥੇ ਆ ਸਕਣਗੇ, ਤੇ ਇਹ ਸਭ ਤੋਂ ਮੇਨ ਫਰਕ ਉਹਨਾਂ ਨੂੰ ਪੈਂਦਾ ਜਿਹੜੇ ਬਾਹਰ ਬੈਠੇ ਨੇ। ਠੀਕ, ਜਿਹੜੇ ਬੈਠੇ ਨੇ ਇੱਥੇ ਆਨਸ਼ੋਰ, ਉਹਨਾਂ ਨੂੰ ਫਰਕ ਇਹ ਪੈਂਦਾ ਹੈ ਕਿ ਕਈ ਵਾਰ ਐਪਲੀਕੇਸ਼ਨ ਡਿਲੇ ਕਹਿ ਲਓ ਹੋ ਗਈਆਂ, ਜਿੱਦਾਂ ਕੋਵਿਡ ਦਾ ਰੀਜ਼ਨ ਕਰਕੇ ਕੇਸ ਆਫਿਸਰ ਅਸਾਈਨ ਹੋਣ ਚ ਡਿਲੇਜ਼ ਹੁੰਦੀਆਂ ਨੇ, ਸਟੇਟ ਨੋਮੀਨੇਸ਼ਨਸ ਕਈ ਵਾਰ ਲਿਮਿਟਡ ਮਿਲਦੀਆਂ ਨੇ, ਕਿਉਂਕਿ COVID-19 ਚੋ ਸਿਰਫ ਮੈਡੀਕਲ ਪ੍ਰੋਫੈਸ਼ਨਲਸ ਨੂੰ ਇਨਵਾਈਟ ਕਰਨ ਚ ਕਰਨ ਦਾ ਧਿਆਨ ਰਹਿੰਦਾ ਕਹਿ ਲਓ COVID-19 ਰਿਕਵਰੀ ਲਈ। ਸੋ ਆਨਸ਼ੋਰ ਵਰਸਿਸ ਆਫਸ਼ੋਰ, ਆਫਸ਼ੋਰ ਵਾਲਿਆਂ ਨੂੰ ਬਹੁਤ ਫਰਕ ਪੈਂਦਾ ਹੈ ਕਿਉਂਕਿ ਬਾਰਡਰ ਖੁੱਲਣ ਚ ਹੋਰ ਡਿਲੇ ਹੋ ਜਾਊਗੀ ਅਗਰ ਆਪਣੇ ਇੱਦਾਂ ਹੀ ਲੋਕਡਾਊਨ ਤਾਂ।
ਬਿਲਕੁਲ ਬਿਲਕੁਲ। ਸੋ ਬਾਰਡਰ ਖੁੱਲਣ ਦੇ ਬਾਰੇ ਚ ਬਹੁਤ ਸਾਰੇ ਸਵਾਲ ਪਿਛਲੇ ਕਈ ਪ੍ਰੋਗਰਾਮਾਂ ਦੇ ਵਿਚ ਬਹੁਤ ਸਾਰੇ ਦੋਸਤਾਂ ਦੇ ਸਾਡੇ ਕੋਲ ਆਉਂਦੇ ਰਹੇ ਆ, ਇਹਦੇ ਉੱਤੇ ਵੀ ਗੱਲ ਕਰਾਂਗੇ। ਫਿਲਹਾਲ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਆ। ਰਣਵੀਰ ਜੀ ਸਾਡੇ ਨਾਲ ਜੁੜੇ ਨੇ 558 ਤੋਂ, ਅਗਲੇ ਕਾਲਰ ਸਵਾਗਤ ਕਰਦੇ ਆ ਜੀ ਪ੍ਰੋਗਰਾਮ ਦੇ ਵਿਚ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ। ਸਤਿ ਸ੍ਰੀ ਅਕਾਲ ਸਰ
ਜੀ।
ਸਤਿ ਸ੍ਰੀ ਅਕਾਲ ਜੀ,
ਬੋਲ ਰਹੇ ਹੋ ਜੀ?
ਹਾਂਜੀ ਹਾਂਜੀ ਸਰ, ਮੈਂ ਪ੍ਰਭਜੋਤ ਸਿੰਘ ਬੋਲ ਰਿਹਾ ਬ੍ਰਿਸਬੇਨ ਤੋਂ
ਜੀ। ਪ੍ਰਭਜੋਤ
ਸਰ, ਮੈਂ ਇੱਕ ਗੱਲ ਇਹੀ ਪੁੱਛਣੀ ਸੀ ਕਿ ਮੇਰਾ 1-9-1-9-T-0 ਵੀਜ਼ਾ ਗ੍ਰਾਂਟ ਹੋ ਗਿਆ ਸੀਗਾ, ਹਾਂਜੀ ਮੇਰੀ PR ਆ ਗਈ, ਤੇ ਮੈਂ ਜਸਟ ਇਹੀ ਪੁੱਛਣਾ ਸੀ ਤੁਹਾਨੂੰ ਕਿ ਜਦੋਂ ਸਟੇਟ ਕੁਈਨਜ਼ਲੈਂਡ ਤੋਂ ਜਿੱਦਾਂ ਆਈ ਹੈ, ਆਪਾਂ ਨੂੰ ਮਤਲਬ ਕਿ ਮਾਈਗ੍ਰੇਸ਼ਨ ਲਾਈਕ ਈਮੇਲ ਕਰਨੀ ਹੁੰਦੀ ਹੈ ਕਿ ਅਸੀਂ ਇਸ ਐਡਰੈਸ ਤੇ ਰਹਿ ਰਹੇ ਹਾਂ, ਤੇ 2 ਸਾਲ ਪੱਕਾ ਪਰਮਾਨੈਂਟ ਇੱਕ ਕੁਈਨਜ਼ਲੈਂਡ ਕੀ ਰਹਿਣਾ ਹੁੰਦਾ, ਹਨਾ ਇਹੀ ਪੁੱਛਣਾ ਸੀ ਮੈਂ, ਤੇ ਕੁਛ ਉਹਨਾਂ ਨੂੰ ਅਪਡੇਟ ਕਰਦੇ ਰਹਿਣਾ ਪੈਂਦਾ ਹੈ ਕਿ ਕੀ ਹੈ ਬਤਾਈ।
ਹਾਂਜੀ ਹਾਂਜੀ, ਪਹਿਲੀ ਗੱਲ ਤੇ ਬਹੁਤ ਬਹੁਤ ਵਧਾਈਆਂ, ਅੱਜ ਦੀ ਡੇਟ ਚ 190 ਐਸ ਗੁੱਡ ਐਸ ਤੁਹਾਨੂੰ ਵੀ ਪਤਾ 189 ਆ, ਸੋ ਮੈਨੀ ਕੰਗਰੈਚੁਲੇਸ਼ਨ ਵੀ ਤੁਹਾਡੀ 190 ਆ ਗਈ ਆ। ਦੂਜੀ ਗੱਲ ਜਿਹੜੀ ਤੁਸੀਂ ਰਿਕੁਆਇਰਮੈਂਟ ਦੀ ਗੱਲ ਕਰ,
ਥੈਂਕ ਯੂ ਸੋ ਮਚ ਸਰ,
ਸੋਰੀ ਤੁਹਾਡੀ ਆਵਾਜ਼ ਕੱਟੀ ਗਈ, ਪਲੀਜ਼ ਫਿਰ ਤੋਂ।
ਹਾਂਜੀ ਮੈਂ ਕਹਿੰਦਾ ਥੈਂਕ ਯੂ ਸੋ ਮਚ ਸਰ।
ਮੇਨ ਜਿਹੜੀ ਸਟੇਟ ਨੂੰ ਆਪਾਂ ਕਮਿਟਮੈਂਟ ਕਰਦੇ ਆ ਨਾ, ਉਹ ਕਮਿਟਮੈਂਟ ਵੈਸੇ ਬ੍ਰੀਚਸ ਕਈ ਜਾਣੇ ਕਰਦੇ ਆ, ਲੇਕਿਨ ਡਿਪਾਰਟਮੈਂਟ ਹੌਲੀ ਹੌਲੀ ਜਾਂ ਸਟੇਟ ਗਵਰਨਮੈਂਟ ਥੋੜੀਆਂ ਸਟ੍ਰਿਕਟ ਹੋ ਰਹੀਆਂ ਇਸ ਰਿਗਾਰਡ ਚ। ਕਈ ਵਾਰ ਸਿਟੀਜ਼ਨਸ਼ਿਪ ਐਪਲੀਕੇਸ਼ਨ ਚ ਤੁਹਾਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਮਿਟਮੈਂਟ ਕਿਉਂ ਨੀ ਆਪਣੀ ਪੂਰੀ ਕੀਤੀ ਸਟੇਟਸ ਨੂੰ। ਸੋ ਇਸ ਲਈ ਤੁਹਾਡੇ ਲਈ ਇੰਪੋਰਟੈਂਟ ਹੈ, ਅਗਰ ਸਵਾਲ ਤੁਹਾਡਾ ਹੈ ਕਿ ਮੈਂ 2 ਸਾਲ ਦੀ ਕਮਿਟਮੈਂਟ ਜਿੱਥੇ ਕੀਤੀ ਹੈ ਉੱਥੇ ਰਵਾਂ ਕਿ ਨਹੀਂ, ਤਾਂ 100% ਪਲੀਜ਼ ਤੁਸੀਂ, ਅਨਲੈਸ ਤੁਹਾਡੇ ਕੋਲ ਬਹੁਤ ਵੈਲਿਡ ਰੀਜ਼ਨ ਨਹੀਂ ਆ, ਤੁਸੀਂ ਮੈਂ ਕਹੂੰਗਾ ਪਲੀਜ਼ ਉੱਥੇ ਹੀ ਰਹੋ
ਜੀ। ਪ੍ਰਭਜੋਤ
ਠੀਕ ਹੈ ਸਰ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ
ਜੀ, ਮੁਬਾਰਕ
ਹੋ, ਮੋਸਟ ਵੈਲਕਮ ਐਂਡ ਬੈਸਟ ਆਫ ਲੱਕ,
ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ ਜੀ।
ਤੇ ਰਣਬੀਰ ਜੀ ਇੱਧਰ ਫੇਸਬੁੱਕ ਤੇ ਵੀ ਸਾਡੇ ਨਾਲ ਬਹੁਤ ਸਾਰੇ ਵਿਊਵਰਸ ਇਸ ਵੇਲੇ ਜੁੜੇ ਹੋਏ ਨੇ, ਉਹਨਾਂ ਦੇ ਸਵਾਲ ਵੀ ਜੇ ਤੁਹਾਡੀ ਇਜਾਜ਼ਤ ਹੋਵੇ ਆਪਾਂ ਲੈਂਦੇ ਜਾਈਏ, ਤੇ ਉਸ ਤੋਂ ਬਾਅਦ ਗੱਲਬਾਤ ਜਿਹੜੀ ਹੈ ਬਾਰਡਰਸ ਦੇ ਉੱਤੇ ਵੀ ਕਰਦੇ ਰਹਾਂਗੇ ਤੇ ਹੋਰ ਵੀ ਜਿਹੜੇ ਸਵਾਲ ਨੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਸਾਡੇ ਨਾਲ ਕੁਛ ਦੋਸਤ ਜਿਹੜੇ ਇਸ ਵੇਲੇ ਜੁੜੇ ਨੇ ਉਹਨਾਂ ਦੇ ਵਿੱਚੋਂ ਜੋਤੀ ਸਿੰਘ ਹੋਰਾਂ ਦਾ ਸਵਾਗਤ ਕਰਦੇ ਹਾਂ, ਮੀਨਾ ਮੀਨਾ ਆਈਡੀ ਤੋਂ ਸਾਡੇ ਨਾਲ ਜੁੜੇ ਨੇ ਅਗਲੇ ਸੱਜਣ, ਰੀਨੂ ਔਲਖ ਜੁੜੇ ਨੇ ਤੇ ਮੋਹਸਿਨ ਅਵਾਨ ਹੋਰੀ ਜੁੜੇ ਨੇ। ਤੁਹਾਡਾ ਸਾਰਿਆਂ ਦਾ ਦੋਸਤੋ ਸਵਾਗਤ ਕਰਦੇ ਹਾਂ। ਮੀਨਾ ਮੀਨਾ ਪੁੱਛ ਰਹੇ ਨੇ, ਕਹਿੰਦੇ ਹੈਲੋ ਮੈਮ ਐਂਡ ਸਰ, ਹਾਊ ਆਰ ਯੂ ਬੋਥ? ਅਸੀਂ ਬਹੁਤ ਵਧੀਆ ਜੀ, ਤੇ ਉਮੀਦ ਕਰਦੇ ਹਾਂ ਜੀ ਤੁਸੀਂ ਵੀ ਇਸ ਸਮੇਂ ਦੌਰਾਨ ਬਿਲਕੁਲ ਚੜ੍ਹਦੀ ਕਲਾ ਚ ਹੋਵੋਗੇ, ਕਿਉਂਕਿ ਇਹੀ ਉਮੀਦ ਅਸੀਂ ਕਰਦੇ ਹਾਂ। ਚੜ੍ਹਦੀ ਕਲਾ ਚ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਪੋਜ਼ਿਟਿਵਿਟੀ ਦੀ ਗੱਲ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਆਏ ਹਾਂ ਔਰ ਹੁਣ ਵੀ ਕਰਦੇ ਰਹਾਂਗੇ। ਤੇ ਇਸੇ ਤਰ੍ਹਾਂ ਰੀਨੂ ਔਲਖੁਰੀ ਸਾਡੇ ਨਾਲ ਜੁੜੇ ਨੇ, ਸਵਾਲ ਹੈ ਉਹਨਾਂ ਦਾ, ਮੈਂ ਸਵਾਲ ਵੀ ਸ਼ਾਮਲ ਕਰ ਲੈਂਦੀ ਹਾਂ। ਰੀਨੂ ਔਲਖ ਜਿਹੜਾ ਸਵਾਲ ਪੁੱਛ ਰਹੇ ਨੇ, ਕਹਿੰਦੇ ਵੁੱਡ ਲਾਈਕ ਟੂ ਨੋ 189 ਵੀਜ਼ਾ ਇਨਵੀਟੇਸ਼ਨ ਫਾਰ ਆਫ ਸ਼ੋਰ ਸਬਮਿਟਡ UI ਫਾਰ ਆਕੂਪੇਸ਼ਨ RN ਐਂਡ ਇਸੀ ਐਟ 85 ਪੁਆਇੰਟਸ ਐਕਚੁਅਲੀ ਸਟਕ ਆਫ ਸ਼ੋਰ ਐਂਡ ਔਨ 485 ਵੀਜ਼ਾ ਐਕਸਪਾਇਰਿੰਗ ਇਨ ਸੈਪਟੰਬਰ 2021 ਵਟ ਸ਼ੁਡ ਵੀ ਡੂ ਨੈਕਸਟ ਸ਼ੁਡ ਵੇਟ ਫਾਰ 189 ਔਰ ਵੇਟ ਫਾਰ ਕੰਸੈਸ਼ਨ ਫਾਰ 485 ਵੀਜ਼ਾ ਹੋਲਡਰ ਸਟਕ ਆਫ ਸ਼ੋਰ ਇਹਦੇ ਉੱਤੇ ਆਪਾਂ ਅੱਜ ਗੱਲ ਵੀ ਕਰਨੀ ਸੀ ਪ੍ਰੋਗਰਾਮ ਦੇ ਵਿੱਚ ਜੀ ਜੀ ਰਣਬੀਰ ਜੀ
ਹਾਂਜੀ ਰਣਬੀਰ ਜੀ ਦੇਖੋ ਤੁਹਾਡੇ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਆਹੀ ਗੱਲ ਕਰ ਰਿਹਾ ਸੀ ਕਿ ਲਾਕਡਾਊਨ ਦਾ ਅਸਰ ਕਿੰਨਾ ਤੇ ਹੁੰਦਾ ਜ਼ਿਆਦਾ ਆਫਕੋਰਸ ਤੁਸੀਂ ਇਫੈਕਟਡ ਜੇ ਜਿਹੜੀ 189 ਦੀ ਇਨਵੀਟੇਸ਼ਨ ਜਾਂ RN 85 ਤੁਹਾਡੇ ਪੁਆਇੰਟਸ ਬਹੁਤ ਚੰਗੇ ਨੇ ਪਰ ਸ਼ਾਇਦ ਤੁਹਾਨੂੰ ਇਹ ਪਤਾ ਹੋਊਗਾ ਕਿ 189 ਜਿਹੜੀਆਂ ਜਾਂ ਜਨਰਲ ਸਕਿੱਲ ਮਾਈਗ੍ਰੇਸ਼ਨ ਜਿਹੜੀ ਆਫ ਸ਼ੋਰ ਆ ਜਾਂ 189 ਇਨ ਪਰਟੀਕੁਲਰ ਜਿਹੜੀ ਆ ਉਹ ਹਲੇ ਕਾਫੀ ਦੇਰ ਤੋਂ ਹੋਲਟ ਤੇ ਹੈਗੇ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਇਨਵੀਟੇਸ਼ਨ ਨਹੀਂ ਆਊਗੀ ਬਟ ਕੁਝ ਡਿਲੇਜ ਹੋ ਸਕਦੀਆਂ ਇਨਵੀਟੇਸ਼ਨ ਆਉਣ ਚ ਤੇ ਤੁਸੀਂ ਸਟਕ ਆਫ ਸ਼ੋਰ ਹੈ ਜਿਹੜਾ 485 ਵੀਜ਼ਾ ਐਕਸਪਾਇਰ ਹੋ ਰਿਹਾ ਜ਼ਰੂਰ ਤੁਸੀਂ ਜੇ ਤੁਸੀਂ ਕੰਸੈਸ਼ਨ ਪੀਰੀਅਡ ਦੇ ਵਿੱਚ ਹੋਣੇ ਆ ਤੇ ਜ਼ਰੂਰ ਉਹਦਾ ਫਾਇਦਾ ਤੁਸੀਂ ਲਾ ਉਠਾਓ ਤੇ 485 ਦੀ ਜਿਹੜੀ ਐਕਸਟੈਂਸ਼ਨ ਉਹ ਤੁਸੀਂ ਪਾਓ ਕਿਉਂਕਿ 189 ਦੀ ਇਨਵਾਈਟ ਜਿਹੜੀ ਆ ਉਹ ਅੱਜ ਦੀ ਡੇਟ ਚ ਕੋਈ ਵੀ ਭਾਵੇਂ ਏਜੰਟ ਹੀ ਆ ਜਾਂ ਪ੍ਰੋਫੈਸ਼ਨਲ ਹੈ ਕੋਈ ਉਹ ਤੁਹਾਨੂੰ ਇਹ ਨਹੀਂ ਦੱਸ ਸਕਦੇ ਕਿ ਸਾਨੂੰ ਸ਼ੋਰ ਸ਼ੋਰਟ ਇਨਵੀਟੇਸ਼ਨ ਆਊਗੀ ਪਰ ਕਿਉਂਕਿ ਤੁਸੀਂ ਟਾਈਮ ਬਾਇਨ ਕਰਨਾ ਹੈ ਕੱਲ ਨੂੰ ਇਹ ਵੀ ਹੋ ਸਕਦਾ ਹੈ ਕਿ ਡਿਸੰਬਰ ਚ ਜਾਂ ਜਨਵਰੀ ਚ ਜਾਂ ਅੱਗੇ ਜਾ ਕੇ ਬਾਰਡਰ ਓਪਨ ਹੋ ਜਾਣ ਤੇ ਤੁਹਾਡੇ ਕੋਲ ਵੀਜ਼ਾ ਹੋਣਾ ਬਹੁਤ ਜ਼ਰੂਰੀ ਹੈ ਵਾਪਸ ਆਉਣ ਲਈ ਇਸ ਲਈ ਪਲੀਜ਼ ਕੰਸੈਸ਼ਨ ਦਾ ਫਾਇਦਾ ਜ਼ਰੂਰ ਉਠਾਓ
ਜੀ ਤੇ ਇਸ ਤੋਂ ਬਾਅਦ ਮੋਹਸਿਨ ਅਵਾਨ ਹੋਰੀ ਸਾਡੇ ਨਾਲ ਜੁੜੇ ਨੇ ਮੈਂ ਉਹਨਾਂ ਦਾ ਵੀ ਸਵਾਲ ਸ਼ਾਮਲ ਕਰ ਲੈਂਦੀ ਹਾਂ ਕਹਿੰਦੇ ਹੈਲੋ ਸਰ ਲੌਸਡ 190 ਵੀਜ਼ਾ ਮੋਟਰ ਮਕੈਨਿਕ ਇਨ ਫੈਬਰੀ 2019 ਬੀਨ ਓਵਰ 29 ਮੰਥਸ ਨੋ ਰਿਸਪੋਂਸ ਫਰੋਮ ਡਿਪਾਰਟਮੈਂਟ ਯੇਟ ਵੈਨ ਸ਼ੁਡ ਆਈ ਐਕਸਪੈਕਟ ਵੀਜ਼ਾ ਗ੍ਰਾਂਟ ਔਨ ਸ਼ੋਰ ਥੈਂਕਸ ਆਲਸੋ ਪਲੀਜ਼ ਐਡਵਾਈਸ ਵਟ ਆਰ ਮਾਈ ਆਪਸ਼ਨਸ ਕੈਨ ਐਕਸਰਸਾਈਜ਼ ਟੂ ਗੈਟ ਮਾਈ ਫਾਈਲ ਪ੍ਰੋਸੈਸਡ
ਤੁਹਾਡੀ ਫਰਸਟ੍ਰੇਸ਼ਨ ਸਮਝ ਸਕਦਾ ਮੈਂ 29 ਮਹੀਨੇ ਮੀਨਸ ਨੀਅਰਲੀ 2 ਸਾਲ ਤੇ 5 ਮਹੀਨੇ ਮਤਲਬ 2.5 ਸਾਲ ਦੇ ਨੇੜੇ ਤੇੜੇ ਜਸਟ ਅੰਡਰ 2.5 ਸਾਲ ਲਾ ਲਈ ਆਪਾਂ ਤੁਸੀਂ ਪਲੀਜ਼ ਸਭ ਤੋਂ ਪਹਿਲੀ ਚੀਜ਼ ਤੇ ਆਪਣੇ ਜਿਹੜਾ ਇਮੀ ਅਕਾਊਂਟ ਹੈ ਉਹ ਚੈੱਕ ਕਰੋ ਉਹ ਚ ਪ੍ਰੋਸੈਸਿੰਗ ਟਾਈਮਸ ਕੀ ਸ਼ੋ ਕਰ ਰਹੇ ਨੇ ਕੀ ਉਹ ਚੇਂਜ ਹੋਏ ਨੇ ਅਗਰ ਉਹ ਵਿਦ ਇਨ ਪ੍ਰੋਸੈਸਿੰਗ ਟਾਈਮ ਹੈ ਤੇ ਮੈਂ ਐਡਵਾਈਸ ਕਰੂੰਗਾ ਕਿ ਤੁਸੀਂ ਕੇਸ ਆਫਿਸਰ ਨੂੰ ਕੰਟੈਕਟ ਕਰੋ ਬਟ ਅਗਰ ਜੋ ਨਾਰਮਲ ਪ੍ਰੋਸੈਸਿੰਗ ਟਾਈਮ 190 ਦਾ ਮੈਕਸੀਮਮ ਟੂ ਮੈਕਸੀਮਮ 18 ਤੋਂ 24 ਮਹੀਨੇ ਹੈ ਹੁਣ ਕਈ ਐਕਸੈਪਸ਼ਨਲ ਕੇਸਿਸ ਭਾਵੇਂ ਸਟੂਡੈਂਟ ਵੀਜ਼ਾ ਹੋਵੇ ਕੋਈ ਪਰਮਨੈਂਟ ਰੈਜੀਡੈਂਸੀ ਵੀਜ਼ਾ ਹੋਵੇ ਕਈ ਐਕਸੈਪਸ਼ਨਲ ਕੇਸਿਸ ਹੁੰਦੇ ਨੇ ਜਿਸ ਕਈ ਸਟੂਡੈਂਟ ਵੀਜ਼ਾ ਚ ਅੱਜ ਦੀ ਡੇਟ ਚ ਮਾਈਗ੍ਰੇਸ਼ਨ ਏਜੰਸੀ ਫਰਸਟ੍ਰੇਸ਼ਨ ਆ ਕਿ 12 ਮਹੀਨੇ 14 ਮਹੀਨੇ ਕਈ 1.5 ਸਾਲ ਤੱਕ ਵੇਟ ਕਰ ਰਹੇ ਨੇ ਉਹਨਾਂ ਦਾ ਕੋਰਸ ਕੰਪਲੀਟ ਹੋ ਗਿਆ ਪਰ ਸਟੂਡੈਂਟ ਵੀਜ਼ਾ ਗ੍ਰਾਂਟ ਨਹੀਂ ਹੋਇਆ ਸੋ ਤੁਹਾਡਾ ਕੇਸ ਅਨਫੋਰਚੁਨੇਟਲੀ ਕਿਤੇ ਲੈਗ ਆ ਕਿਤੇ ਕਹਿ ਲਓ ਕੇਸ ਆਫਿਸਰ ਨੂੰ ਐਲੋਕੇਟ ਨਹੀਂ ਹੋਇਆ ਜੇ ਤੁਹਾਡੇ ਪ੍ਰੋਸੈਸਿੰਗ ਟਾਈਮ ਜੋ ਸ਼ੋ ਕਰ ਰਿਹਾ ਉਹਨਾਂ ਨੂੰ ਅਗਰ ਟੱਪ ਗਏ ਆ ਤੇ ਤੁਸੀਂ ਪਲੀਜ਼ ਇੱਕ ਪੋਲਾਈਟ ਈਮੇਲ ਤੁਸੀਂ ਡਿਪਾਰਟਮੈਂਟ ਨੂੰ ਭੇਜ ਸਕਦੇ ਆ ਜਨਰਲ ਸਕਿੱਲ ਮਾਈਗ੍ਰੇਸ਼ਨ ਟੀਮ ਨੂੰ ਕਿ ਪਲੀਜ਼ ਮੇਰੀ ਫਾਈਲ ਤੇ ਧਿਆਨ ਦਿਓ ਐਂਡ ਪਲੀਜ਼ ਐਲੋਕੇਟ ਅ ਕੇਸ ਆਫਿਸਰ ਸੋ 29 ਮਹੀਨੇ ਮੈਂ ਕਹੂੰਗਾ ਕਾਫੀ ਜ਼ਿਆਦਾ ਟਾਈਮ ਹੈ ਇੱਕ ਵਾਰ ਐਟਲੀਸਟ ਇੱਕ ਪੋਲਾਈਟ ਈਮੇਲ ਜਾਂ ਰਿਮਾਈਂਡਰ ਭੇਜਣਾ ਤੁਹਾਨੂੰ ਜ਼ਰੂਰ ਚਾਹੀਦਾ ਤੇ ਫਾਈਲ ਪ੍ਰੋਸੈਸਿੰਗ ਫਾਸਟ ਆਪਾਂ ਉਹਨਾਂ ਨੂੰ ਕਹਿ ਲਓ ਡਿਮਾਂਡ ਨਹੀਂ ਕਰ ਸਕਦੇ ਬਟ ਰਿਕੁਐਸਟ ਜ਼ਰੂਰ ਕਰ ਸਕਦੇ ਕਿਉਂਕਿ ਤੁਹਾਡਾ ਟਾਈਮ ਬਹੁਤ ਜ਼ਿਆਦਾ ਹੋ ਗਿਆ
ਜੀ ਸੋ ਮੋਹਸਿਨ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਧਿਆਨ ਦਿਓਗੇ ਇਸ ਜਵਾਬ ਵੱਲ ਔਰ ਜੇਕਰ ਕਿਸੇ ਵੀ ਹੋਰ ਤਰ੍ਹਾਂ ਦੀ ਕੋਈ ਵੀ ਤੁਹਾਡੀ ਕੁਐਰੀ ਹੈ ਤਾਂ ਤੁਸੀਂ ਸਾਂਝੇ ਤੌਰ ਦੇ ਉੱਤੇ ਇੱਥੇ ਹੋਰ ਸਵਾਲ ਵੀ ਜਿਹੜਾ ਆ ਉਹ ਪੁੱਛ ਸਕਦੇ ਹੋ, ਪਰ ਤੁਸੀਂ ਨਿੱਜੀ ਤੌਰ ਦੇ ਉੱਤੇ ਰਣਬੀਰ ਹੋਰਾਂ ਨੂੰ ਸੰਪਰਕ ਵੀ ਕਰ ਸਕਦੇ ਹੋ। ਤੇ ਅੱਗੇ ਰੁਪਿੰਦਰ ਬਰਾੜ ਸਾਡੇ ਨਾਲ ਬਣੇ ਹੋਏ ਨੇ, ਰੁਪਿੰਦਰ ਬਰਾੜ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਸਾਡੇ ਨਾਲ, ਔਰ ਕਹਿ ਰਹੇ ਨੇ ਕਹਿੰਦੇ ਅੱਜ ਕੋਈ ਸਵਾਲ ਨਹੀਂ ਹੈ, ਬਸ ਕਹਿੰਦੇ ਅੱਜ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਨਾਲ ਅਸੀਂ ਦੇਖਾਂਗੇ ਸਿਰਫ ਜਾਣਕਾਰੀ ਲੈਣ ਦੇ ਲਈ। ਬਹੁਤ ਬਹੁਤ ਧੰਨਵਾਦ ਰੁਪਿੰਦਰ ਜੀ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜਨਾ ਕਰ ਰਹੇ ਹੋ ਜੀ। ਤੇ ਇਸ ਤੋਂ ਬਾਅਦ ਰੀਨੂ ਔਲਖ ਦੁਬਾਰਾ ਜੁੜੇ ਨੇ ਤੇ ਰੀਨੂ ਕਹਿ ਰਹੇ ਨੇ ਕਹਿੰਦੇ ਸਰ ਦੇਰ ਇਜ ਨੋ ਕਨਸੈਸ਼ਨ ਫੋਰ 485 ਵੀਜ਼ਾ ਹੋਲਡਰ ਸਟਕ ਆਫ ਸ਼ੋਰ, ਵਟ ਸਟੈਪ ਆਈ ਸ਼ੁਡ ਟੇਕ, ਸ਼ੁਡ ਅਪਲਾਈ ਨਿਊ ਸਟੂਡੈਂਟ ਵੀਜ਼ਾ?
ਇਹ ਡਿਪੈਂਡ ਕਰਦਾ ਹੈ ਕਿ ਤੁਹਾਡੇ ਸਰਕਮਸਟੈਂਸਸ ਕੀ ਆ। ਕਈ ਕਨਸੈਸ਼ਨ ਇਹਨਾਂ ਨੇ ਦਿੱਤੇ ਸੀ, ਤੁਸੀਂ ਰੀਜਨਲ ਲਿਆ ਉੱਥੇ ਤੁਸੀਂ ਫਿੱਟ ਹੋਣੇ ਆ ਕਿ ਨਹੀਂ ਹੋਣੇ ਆ। ਅਗਰ ਤੁਸੀਂ ਕਿਤੇ ਵੀ ਜਿਹੜੇ COVID-19 ਕਨਸੈਸ਼ਨ ਦੇ ਅੰਡਰ ਨਹੀਂ ਹੋਣੇ ਆ, ਦੈਨ ਦਾ ਬੈਸਟ ਬੈਟ ਵੁੱਡ ਬੀ ਅ ਸਟੂਡੈਂਟ ਵੀਜ਼ਾ, ਠੀਕ ਹੈ। ਲੇਕਿਨ ਸਟੂਡੈਂਟ ਵੀਜ਼ਾ ਵੀ ਤੁਸੀਂ ਇੰਨਾ ਧਿਆਨ ਰੱਖਿਓ ਕਿ ਤੁਹਾਨੂੰ GT ਕ੍ਰਾਈਟੇਰੀਆ ਜਿਹੜਾ ਹੈ ਉਹ ਮੀਟ ਕਰਨਾ ਪੈ ਸਕਦਾ, ਠੀਕ ਹੈ। ਮੈਨੂੰ ਲੱਗਿਆ ਸ਼ਾਇਦ ਇਹਨਾਂ ਦੇ ਕੁਐਸਚਨ ਤੋਂ ਕਿ ਇਹ ਕਨਸੈਸ਼ਨ ਲਈ ਐਲੀਜੀਬਲ ਨੇ, ਠੀਕ ਹੈ। ਤੋ ਬਟ ਅਗਰ ਨਹੀਂ ਆ ਤਾਂ ਪਲੀਜ਼ ਸਟੂਡੈਂਟ ਵੀਜ਼ਾ ਔਰ ਅ ਵਿਜ਼ਿਟਰ ਵੀਜ਼ਾ ਵੁੱਡ ਬੀ ਐਨ ਆਪਸ਼ਨ ਜਦੋਂ ਬਾਰਡਰਜ਼ ਓਪਨ ਹੁੰਦੇ ਆ, ਜਾਂ ਜਦੋਂ ਤੁਹਾਡਾ ਇਹਨਾਂ ਦੀ ਐਕਸਪਾਇਰੀ ਮੈਂ ਭੁੱਲ ਗਿਆ ਕਦੋਂ ਕਿਹਾ ਸੀ ਐਕਸਪਾਇਰ ਹੋ ਰਿਹਾ, ਉਸ ਤੋਂ ਪਹਿਲਾਂ ਤੁਸੀਂ ਲੌਜਮੈਂਟ ਕਰ ਸਕਦੇ ਹੋ।
ਸੈਪਟੈਂਬਰ 2021 ਚ ਹੋ ਰਿਹਾ ਜੀ ਇਹਨਾਂ ਦਾ ਨਾ?
ਹਾਂਜੀ, ਸੋ ਸੈਪਟੈਂਬਰ ਇਸ ਸਾਲ ਹੋ ਰਿਹਾ ਤੇ ਤੁਸੀਂ ਲਾਂਚ ਕਰ ਸਕਦੇ ਹੋ ਡੈਫੀਨੇਟਲੀ ਸਟੂਡੈਂਟ ਵੀਜ਼ਾ। ਲੇਕਿਨ ਪਲੀਜ਼ ਮੇਕ ਸ਼ੋਰ ਕਰੇ ਵੀ GT ਕ੍ਰਾਈਟੇਰੀਆ ਜਿਹੜਾ ਉਹ ਤੁਹਾਡਾ ਮੈਟ ਹੋਵੇ, ਜਿਹੜਾ ਕੋਰਸ ਤੁਸੀਂ ਚੁਣਨਾ ਉਹ ਰਿਲੇਟਡ ਹੋਵੇ ਤੁਹਾਡੀ ਫੀਲਡ ਦੇ ਨਾਲ। ਜਿੱਦਾਂ ਅਗਰ ਬੈਚਲਰਸ ਆਫ ਨਰਸਿੰਗ ਅਗਰ ਤੁਸੀਂ ਕੀਤੀ ਹੋਈ ਆ ਤੇ ਮਾਸਟਰਸ ਆਫ ਨਰਸਿੰਗ ਹੋਵੇ ਉਹਦੇ ਨਾਲ ਰਿਲੇਟਡ ਹੋਵੇ ਤਾਂ ਕਿ ਤੁਹਾਡਾ ਕ੍ਰਾਈਟੇਰੀਆ ਮੈਟ ਹੋਵੇ। ਅਦਰ ਦੈਨ ਦੈਟ 85 ਪੁਆਇੰਟਸ ਮੈਂ ਇੱਕ ਹੋਰ ਇਹਨਾਂ ਨੂੰ ਰੀਨੂ ਜੀ ਨੂੰ ਐਡਵਾਈਸ ਕਰੂੰਗਾ ਕਿ ਅੱਜ ਦੀ ਡੇਟ ਚ ਸਟੇਟਸ ਜਿਹੜੇ ਆ ਉਹ ਆਫ ਫਲੋਰ ਨੂੰ ਇਨਵੀਟੇਸ਼ਨ ਨਹੀਂ ਦੇ ਰਹੇ, ਲੇਕਿਨ ਕੀਪ ਐਨ ਆਈ ਆਊਟ ਫੋਰ 190 ਸਟੇਟ ਨੋਮੀਨੇਸ਼ਨ ਜੇ ਤੁਸੀਂ ਵਿਕਟੋਰੀਆ ਜਾਂ ਨਿਊ ਸਾਊਥ ਵੇਲਸ ਜਾਂ ਜਿੱਦਾਂ ਹੀ ਇਹ ਕੰਡੀਸ਼ਨ ਅਗਰ ਬੈਟਰ ਹੁੰਦੀ ਆ ਤੇ ਸਟੇਟਸ ਆਫ ਸ਼ੋਰ ਵੀ ਇਨਵੀਟੇਸ਼ਨ, ਮੇਰਾ ਮੰਨਣਾ ਹੈ ਕੋਈ ਕਮਿਊਨੀਕੇਸ਼ਨ ਨਹੀਂ ਆਈ ਆ, ਇਹ ਮੇਰਾ ਪਰਸਨਲ ਮੰਨਣਾ ਹੈ ਕਿ ਸਟੇਟ ਆਫ ਸ਼ੋਰ ਨੋਮੀਨੇਸ਼ਨ ਵੀ ਸ਼ੁਰੂ ਕਰਨਗੇ, ਸਪੈਸ਼ਲੀ ਨਰਸਿਸ ਜੋ ਕਿ COVID-19 ਰਿਕਵਰੀ ਦੀ ਕ੍ਰਿਟੀਕਲ ਲਿਸਟ ਨੇ। ਸੋ ਪਲੀਜ਼ ਕੀਪ ਐਨ ਆਈ ਆਊਟ ਫੋਰ 190 ਐਸ ਵੈਲ। ਔਰ ਜਿੰਨੇ ਤੁਹਾਡੇ ਪੁਆਇੰਟਸ ਆ, ਜੇ ਮੈਂ ਵਿਕਟੋਰੀਆ ਦਾ ਐਗਜ਼ਾਮਪਲ ਦਵਾਂ, ਪਿਛਲੇ ਸਾਲ 75 ਚ ਵੀ ਇਨਵੀਟੇਸ਼ਨ ਆਏ ਨੇ, 80 ਚ ਇਨਵੀਟੇਸ਼ਨ ਆਏ ਨੇ, ਤੁਹਾਡੇ ਆਪਣੇ ਪੁਆਇੰਟ 85 ਨੇ ਤੇ ਸਟੇਟ ਨੋਮੀਨੇਸ਼ਨ ਮਿਲਾ ਕੇ ਤੁਹਾਡੇ 90 ਪੁਆਇੰਟ ਹੋ ਜਾਣੇ ਨੇ, ਜੋ ਕਿ ਮੈਂ ਕਹੂੰਗਾ ਕਿ ਜਿਹਦੇ ਬਹੁਤ ਹਾਈ ਚਾਂਸਿਸ ਆ ਇਨਵੀਟੇਸ਼ਨ ਆਨ ਦੇ ਸਟੇਟ ਨੋਮੀਨੇਸ਼ਨ। ਸੋ ਪਲੀਜ਼ ਕੀਪ ਐਨ ਆਈ ਆਊਟ ਫੋਰ ਸਟੇਟ ਨੋਮੀਨੇਸ਼ਨ ਐਸ ਵੈਲ।
ਜੀ ਬਿਲਕੁਲ। ਤੇ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਸਨ, ਉਹਨਾਂ ਦੀ ਕਾਲ ਕੱਟੀ ਗਈ ਹੈ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਤੁਸੀਂ ਦੁਬਾਰਾ ਜ਼ਰੂਰ ਸਾਡੇ ਨਾਲ ਜੁੜ ਸਕਦੇ ਹੋ। ਕਾਲ ਜਿਹੜੀ ਹੈ ਥੋੜੀ ਜਿਹੀ ਲੰਬੀ ਹੋ ਗਈ ਸੀ, ਸੋ ਇਸ ਕਰਕੇ ਮੈਨੂੰ ਲੱਗਦਾ ਕਿ ਆਪਣੇ ਆਪ ਕੱਟੀ ਗਈ ਹੈ। ਤੁਸੀਂ ਦੁਬਾਰਾ ਸਾਨੂੰ ਕਾਲ ਕਰ ਸਕਦੇ ਹੋ। ਜਦੋਂ ਅਸੀਂ ਬਾਰਡਰ ਓਪਨਿੰਗ ਦੀ ਗੱਲ ਕਰਦੇ ਹਾਂ, ਬਾਰਡਰ ਖੁੱਲਣ ਨੂੰ ਲੈ ਕੇ ਦੇਖੋ ਪਿਛਲੇ ਕਾਫੀ ਹਫ਼ਤਿਆਂ ਤੋਂ ਸਾਡੇ ਤੱਕ ਇਹੋ ਜਿਹੇ ਸਵਾਲ ਵੀ ਜਿਹੜੇ ਆ ਦੋਸਤਾਂ ਦੇ ਆਉਂਦੇ ਰਹੇ ਆ, ਤੇ ਰਣਬੀਰ ਜੀ ਤੁਹਾਡੇ ਤੋਂ ਵੀ ਜਾਣਨਾ ਚਾਹਾਂਗੇ ਕਿ ਕੀ ਲੱਗਦਾ ਕਿ ਜਿਹੜਾ ਬਾਰਡਰ ਖੁੱਲਣ ਦਾ ਜਿਹੜਾ ਇਹ ਹੋਰ ਦੇਰ ਲਵੇਗਾ, ਜਾਂ ਫਿਰ ਇਹ ਜਿਹੜੀ ਬਾਰਡਰ ਓਪਨਿੰਗ ਦੀ ਇੱਕ ਸਮੱਸਿਆ ਆ, ਇੱਕ ਤਰ੍ਹਾਂ ਦੀ ਸਮੱਸਿਆ ਹੀ ਆ, ਕਿਉਂਕਿ ਜਿਹੜੇ ਆਫਸ਼ੋਰ ਬੈਠੇ ਹੋਏ ਆ ਸਾਡੇ ਲੋਕ ਹਨਾ, ਉਹਨਾਂ ਦੇ ਲਈ ਬਹੁਤ ਜ਼ਿਆਦਾ ਚਿੰਤਾ ਬਣੀ ਹੋਈ ਹੈ। ਜਿਵੇਂ ਹੁਣ ਇਹਨਾਂ ਨੇ ਵੀ ਗੱਲ ਕੀਤੀ ਹੈ ਕਿ ਸਪਟੰਬਰ 2021 ਦੇ ਵਿੱਚ ਉਹਨਾਂ ਦਾ ਐਕਸਪਾਇਰ ਹੋ ਰਿਹਾ, ਔਰ ਦੁਬਾਰਾ ਕੋਈ ਜਿਹੜੀ ਉਮੀਦ ਆ ਉਹ ਸਿਰਫ ਇੱਕ ਨਵਾਂ ਵੀਜ਼ਾ ਪਾ ਕੇ ਹੀ ਬਣਦੀ ਨਜ਼ਰ ਆਉਂਦੀ ਹੈ। ਸੋ ਕੋਈ ਐਗਜ਼ੈਂਪਸ਼ਨ ਜਿਹੜੀ ਆ ਉਹ ਵੀ ਨਹੀਂ ਮਿਲ ਰਹੀ, ਤੇ ਕੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਾਰਡਰ ਖੁੱਲਣ ਨੂੰ ਲੈ ਕੇ ਕਿਸ ਤਰ੍ਹਾਂ ਦੇ ਆਸਾਰ ਬਣਦੇ ਨਜ਼ਰ ਆ ਰਹੇ ਆ?
ਭੈਣ ਜੀ, ਇਹ ਅੱਜ ਦੀ ਡੇਟ ਚ ਮਿਲੀਅਨ ਡਾਲਰ ਕੁਐਸਚਨ ਹੈ, ਜਿਹਨੂੰ ਕਹਿੰਦੇ ਕਿ ਬਾਰਡਰਸ ਕਦੋਂ ਓਪਨ ਹੋਣਗੇ। ਮੈਂ ਥੋੜਾ ਜਿਹਾ ਇਹ ਦੱਸਦਾ ਕਿ ਆਫਸ਼ੋਰ ਵਾਲਿਆਂ ਨੂੰ ਪ੍ਰੋਬਲਮ ਹੈਗੀ ਆ, ਇੱਥੇ ਜਿਹੜੇ ਸੈਕਸ਼ਨ 48 ਬਾਰ ਨੇ, ਮਤਲਬ ਜਿਹਨਾਂ ਦੀ ਰਿਕੁਆਇਰਮੈਂਟ ਹੈ ਕਿ ਤੁਸੀਂ ਬਾਹਰ ਜਾ ਕੇ ਹੀ ਵੀਜ਼ਾ ਪਾ ਸਕਦੇ ਆ, ਉਹਨਾਂ ਨੂੰ ਵੀ ਬਹੁਤ ਪ੍ਰੋਬਲਮ ਹੈ, ਉੱਥੇ ਵੀ ਡਿਪਾਰਟਮੈਂਟ ਨੇ ਕੋਈ ਅਪਡੇਟ ਨਹੀਂ ਦਿੱਤੀ। ਰਹੀ ਗੱਲ ਬਾਰਡਰ ਓਪਨਿੰਗ ਦੀ, ਆਪਾਂ ਜਿੱਦਾਂ ਸ਼ੁਰੂਆਤ ਕੀਤੀ ਪ੍ਰੋਗਰਾਮ ਦੀ, ਉਹ ਚ ਆਪਾਂ ਥੋੜਾ ਡਿਸਕਸ ਕੀਤਾ ਵੀ ਜੇ ਲੋਕਡਾਊਨ ਹੁੰਦੇ ਰਹਿਣਗੇ, ਲੈਟਸ ਸੇ ਜੇ ਆਪਾਂ ਇੰਡੀਆ ਟੂ ਆਸਟ੍ਰੇਲੀਆ ਦੀ ਗੱਲ ਕਰੀਏ, ਆਪਾਂ ਆਫਸ਼ੋਰ ਹੋਰ ਕਿਸੇ ਕੰਟਰੀ ਦੇ ਨਾਲ ਗੱਲ ਕਰੀਏ, ਤੇ ਅੱਜ ਦੀ ਡੇਟ ਚ ਇੰਡੀਆ ਚ ਕੇਸਿਸ ਜੋ ਸੁਣਨੇ ਚਾਹ ਰਿਹਾ ਸਟੇਬਲਾਈਜ਼ ਨੇ ਥੋੜੇ ਘਟੇ ਨੇ ਸੋ ਪੋਜ਼ਿਟਿਵ ਨਿਊਜ਼ ਆ ਲੇਕਿਨ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਕੋਵਿਡ ਕੇਸਿਸ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਚ ਕਾਫੀ ਵਧੇ ਨੇ ਇਹ ਮੈਟ੍ਰਿਕਸ ਜਿਹੜਾ ਹੈ ਇਹ ਜਦੋਂ ਤੱਕ ਲੋਵੈਸਟ ਪੁਆਇੰਟ ਤੱਕ ਨਹੀਂ ਆਊਗਾ ਤੇ ਵੈਕਸੀਨੇਸ਼ਨ ਜਿਹੜੀ ਆਸਟ੍ਰੇਲੀਆ ਦੀ ਉਹ ਅਗਰ 60% ਜਾਂ 70% ਅਬਵ ਨਹੀਂ ਜਾਊਗੀ ਤਦ ਤੱਕ ਗਵਰਨਮੈਂਟ ਨੇ ਨਹੀਂ ਓਪਨ ਕਰਨੇ ਬਾਰਡਰ ਹੁਣ ਜੇ ਸਕੋਟ ਮੋਰਿਸਨ ਪ੍ਰਾਈਮ ਮਿਨਿਸਟਰ ਦੀ ਗੱਲ ਕਰੀਏ ਆਪਣੇ ਦੀ ਸਕੋਟ ਮੋਰਿਸਨ ਨੇ ਜੋ ਰੋਡ ਮੈਪ ਦਿੱਤਾ ਉਹ ਕੋਈ ਡੇਟਸ ਨਹੀਂ ਦਿੱਤੀਆਂ ਅਗਰ ਸ਼ਾਇਦ ਤੁਸੀਂ ਉਹ ਕਾਫੀ ਕ੍ਰਿਟੀਸਾਈਜ਼ ਵੀ ਹੋਇਆ ਉਹ ਰੋਡ ਮੈਪ ਹੁਣ ਕਹਿਣ ਦਾ ਮਤਲਬ ਇਹ ਆ ਕਿ ਅਗਰ ਦਸੰਬਰ ਤੱਕ ਜੋ ਪਲਾਨ ਹੈ ਆਸਟ੍ਰੇਲੀਆ ਦਾ ਕਿ ਅਸੀਂ ਮੈਕਸੀਮਮ ਪਾਪੂਲੇਸ਼ਨ ਨੂੰ ਵੈਕਸੀਨੇਟ ਕਰ ਦਾਂਗੇ ਇੱਕ ਵਾਰ ਮੈਕਸੀਮਮ ਪਾਪੂਲੇਸ਼ਨ ਵੈਕਸੀਨੇਟ ਹੋ ਜਾਵੇ ਸ਼ਾਇਦ ਤੁਸੀਂ ਸੁਣਿਆ ਹੋਣਾ ਕਿ 1 ਮਿਲੀਅਨ ਡੋਜ਼ ਉਹਨੇ ਰੀਸੈਂਟ ਫਾਈਜ਼ਰ ਦੀਆਂ ਆਈਆਂ ਨੇ ਸੋ ਅਗਰ ਉਹ ਹੋ ਜਾਵੇ ਤਾਂ ਗਵਰਨਮੈਂਟ ਗੱਲ ਕਰੇਗੀ ਓਪਨ ਕਰਨ ਦੀ ਹਾਲਾਂਕਿ ਮੇਰਾ ਪਰਸਨਲ ਮੰਨਣਾ ਮੈਂ ਪਹਿਲਾਂ ਵੀ ਸ਼ੇਅਰ ਕਰ ਚੁੱਕਿਆ ਪ੍ਰੋਗਰਾਮ ਚ ਕਿ ਜੁਲਾਈ 2022 ਤੋਂ ਲੈ ਕੇ ਐਂਡ ਤੱਕ ਆਪਾਂ ਨੂੰ ਕੁਛ ਮੂਵਮੈਂਟ ਇਹ ਚ ਦੇਖਣ ਚ ਮਿਲ ਸਕਦੀ ਆ ਉਹ ਚ ਸਭ ਤੋਂ ਵੱਡੀ ਕੰਡੀਸ਼ਨ ਇਹ ਆ ਕਿ ਵੈਕਸੀਨੇਟ ਕਿੰਨੇ ਜਾਣੇ ਹੋਏ ਨੇ ਕਿਸ ਹਿਸਾਬ ਨਾਲ ਚੱਲ ਰਹੇ ਨੇ ਇੰਡੀਆ ਜਾਂ ਆਫ ਸ਼ੋਰ ਜਿਹੜੀ ਕੰਟਰੀ ਨਾਲ ਆਪਾਂ ਗੱਲ ਕਰ ਰਹੇ ਹਾਂ ਲਿਆਉਣ ਦੀ ਤੇ ਆਸਟ੍ਰੇਲੀਆ ਚ ਕੇਸਿਸ ਕਿੱਦਾਂ ਟਰੈਂਡ ਕਰ ਰਹੇ ਸੋ ਇਹ ਕਈ ਫੈਕਟਰਸ ਨੇ ਹੰਡਰਡ ਪਰਸੈਂਟ ਵੈਕਸੀਨੇਸ਼ਨ ਤੇ ਫਿਊਚਰ ਚ ਜਿੱਦਾਂ ਇਹ ਗੱਲ ਕਰ ਰਹੇ ਕਿ ਟਰੈਵਲ ਜਿਹੜਾ ਪਾਸਪੋਰਟ ਹੈ ਕਿ ਵੈਕਸੀਨੇਟਡ ਆ ਤਾਂ ਹੀ ਤੁਹਾਨੂੰ ਇੰਟਰਨੈਸ਼ਨਲ ਅਲਾਓ ਕੀਤਾ ਜਾਊ
ਇਸ ਵੇਲੇ ਇੱਕ ਕਾਲਰ ਬਣੇ ਹੋਏ ਨੇ ਸਾਡੇ ਨਾਲ ਅਸੀਂ ਉਹਨਾਂ ਦਾ ਸਵਾਲ ਸ਼ਾਮਲ ਕਰਦੇ ਹਾਂ 007 ਤੋਂ ਸਾਡੇ ਨਾਲ ਜੁੜੇ ਨੇ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਹੈਲੋ 007 ਤੋਂ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਹਾਂਜੀ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਮੈਡਮ ਜੀ ਸਤਿ ਸ੍ਰੀ ਅਕਾਲ ਸਰ ਜਨਵਰੀ ਮੈਂ ਜੋਬ ਆਪਣੀ ਫੀਲਡ ਚ ਕਰਨ ਡਿਆ ਤੇ ਉਸ ਤੋਂ ਬਾਅਦ ਮੈਨੂੰ ਜੋਬ ਮਤਲਬ ਕੀ ਆਫਰ ਆ ਰਹੀਆਂ ਨੇ ਕਿਸੇ ਹੋਰ ਸਟੇਟ ਤੋਂ ਤੇ ਮੈਂ ਉਹੀ ਪੁੱਛਣਾ ਸੀ ਕਿ ਮੈਂ ਦੂਜੀ ਸਟੇਟ ਚ ਮੂਵ ਹੋ ਸਕੀ ਨੇ
ਅਗੇਨ 491 ਐਂਡ ਕਾਫੀ ਅੱਛਾ ਸਵਾਲ ਹੈ ਇਹ ਤੋਂ ਪਹਿਲਾਂ ਵੀ ਆਪਾਂ 190 ਦਾ ਇੱਕ ਸਵਾਲ ਐਡਰੈਸ ਕੀਤਾ ਬਟ 491 ਥੋੜਾ ਡਿਫਰੈਂਟ ਹੈ 491 ਇਹ ਕਹਿੰਦਾ ਕਿ ਤੁਸੀਂ ਕਮਿਟਮੈਂਟ ਇੱਕ ਪਰਟੀਕੁਲਰ ਏਰੀਆ ਦੀ ਸਾਨੂੰ ਸ਼ੋਅ ਕਰੋ ਜਿੱਥੋਂ ਐਡੀਲੇਡ ਤੋਂ ਤੁਹਾਨੂੰ ਤੁਹਾਡੀ 491 ਆਏਗਾ ਅਨਲੈਸ ਤੁਹਾਡੇ ਕੋਲ ਪ੍ਰੋਪਰ ਲੈਜੀਟੀਮੇਟ ਰੀਜ਼ਨ ਜਾਂ ਕੋਈ ਕੰਪੈਲਿੰਗ ਰੀਜ਼ਨ ਨਹੀਂ ਆ ਮੇਰੀ ਐਡਵਾਈਸ ਸਟਿਲ ਇਹ ਹੋਊਗੀ ਕਿ ਤੁਸੀਂ 491 ਤੇ ਆਪਣੇ ਜਿਹੜੇ ਓਰਿਜਨਲ ਏਰੀਆ ਤੋਂ ਤੁਹਾਨੂੰ ਇਨਵੀਟੇਸ਼ਨ ਆਈ ਆ ਤੁਸੀਂ ਉਹਨੂੰ ਕਮਿਟਮੈਂਟ ਸ਼ੋਅ ਕਰੋ ਕਿ ਸ਼ਾਇਦ ਤੁਹਾਨੂੰ ਧਿਆਨ ਹੋਵੇ ਵੀ ਜਦੋਂ 491 ਜਦੋਂ ਜਸਟ ਇੰਟਰੋਡਿਊਸ ਹੋਏ ਸੀ ਤੇ ਗਵਰਨਮੈਂਟ ਨੇ ਕਿਹਾ ਸੀ ਕਿ ਅਸੀਂ ਬਹੁਤ ਕਲੋਜ਼ਲੀ ਮੋਨੀਟਰ ਕਰਾਂਗੇ ਕਿ ਜਿਹੜੀ ਕਮਿਟਮੈਂਟ ਐਪਲੀਕੈਂਟਸ ਕਰਦੇ ਆ ਜਿਹੜੇ ਏਰੀਏ ਨੂੰ ਕੀ ਉਹ ਉਸ ਕਮਿਟਮੈਂਟ ਨੂੰ ਮੀਟ ਕਰ ਰਹੇ ਜਾਂ ਨਹੀਂ ਕਰ ਰਹੇ ਹਾਲਾਂਕਿ ਮਾਈਗ੍ਰੇਸ਼ਨ ਰੈਗੂਲੇਸ਼ਨ ਇਹ ਕਹਿੰਦੇ ਆ ਕਿ ਤੁਸੀਂ ਹੋਰ ਕਿਸੇ ਰੀਜਨਲ ਏਰੀਆ ਚ ਮੂਵ ਹੋ ਸਕਦੇ ਆ ਲੇਕਿਨ ਕੱਲ ਨੂੰ ਜਿੱਦਾਂ ਮੈਂ ਕਿਹਾ ਰੈਜੀਡੈਂਸੀ ਤੋਂ ਬਾਅਦ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਲਈ ਜੋ ਆਪਾਂ ਅਪਲਾਈ ਕਰਦੇ ਹਾਂ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਨਹੀਂ ਹੋਗੀ ਬਟ ਤੁਹਾਨੂੰ ਸਵਾਲ ਜ਼ਰੂਰ ਪੁੱਛੇ ਜਾਣਗੇ ਕਿ ਤੁਸੀਂ ਕਿਉਂ ਮੂਵ ਹੋਏ ਸੋ ਅਨਲੈਸ ਤੁਸੀਂ ਮੈਂ ਐਗਜ਼ਾਮਪਲ ਦੇਣਾ ਅਨਲੈਸ ਤੁਸੀਂ ਇਹ ਪ੍ਰੂਵ ਕਰ ਦੋ ਕਿ ਮੈਨੂੰ 6 ਮਹੀਨੇ 8 ਮਹੀਨੇ ਹੋ ਗਏ ਤੇ ਮੈਂ ਜੋਬ ਨਹੀਂ ਲੱਭ ਪਾ ਰਹੀ ਤੁਹਾਡੇ ਕੋਲ ਜੈਨੂਇਨ ਰੀਜ਼ਨ ਆ ਤਾਂ ਹੀ ਮੂਵ ਕਰੋ ਅਦਰਵਾਈਜ਼ ਮੈਂ ਸਟ੍ਰਿਕਟਲੀ ਜਾਂ ਸਟਰੋਂਗਲੀ ਐਡਵਾਈਜ਼ ਕਰੂੰਗਾ ਕਿ ਪਲੀਜ਼ ਤੁਸੀਂ ਆਪਣੇ ਏਰੀਆ ਨੂੰ ਸਟੇਟ ਰਹੋ
ਠੀਕ ਹੈ ਸਰ ਤੇ ਅਸੀਂ ਸਰ ਰਿਲੀਜ਼ ਲੈਟਰ ਵੀ ਨਹੀਂ ਦੇ ਸਕਦੇ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਇਮੀਗ੍ਰੇਸ਼ਨ
ਕਈ ਜਿਹੜੇ ਆ ਉਹ ਦੇ ਰਹੇ ਆ ਰਿਲੀਜ਼ ਲੈਟਰਸ ਮੇਰੀ ਨੌਲੇਜ ਹੈ ਕਿ ਮੋਸਟਲੀ ਜਿਹੜੀ ਤੁਸੀਂ ਆਰ ਡੀ ਏਜ਼ ਤੋਂ ਜਾਂ ਰੀਜਨਲ ਏਰੀਆਜ਼ ਤੋਂ ਰਿਕੁਐਸਟ ਕਰਦੇ ਆ ਤੇ ਉਹ ਅੱਜ ਦੀ ਡੇਟ ਚ ਇਹ ਕਹਿ ਰਹੇ ਕਿ ਅਸੀਂ ਇਸ਼ੂ ਨਹੀਂ ਕਰਦੇ ਆ ਆਫਰ ਲੈਟਰਸ ਸੋਰੀ ਰਿਲੀਜ਼ ਲੈਟਰਸ ਜੇ ਤੁਸੀਂ ਜਾਣਾ ਹੀ ਆ ਤਾਂ ਪਲੀਜ਼ ਮੇਕ ਸ਼ੋਰ ਕਿ ਰਿਲੀਜ਼ ਲੈਟਰ ਜਾਂ ਕੁਝ ਤੁਹਾਡੇ ਕੋਲ ਹੋਵੇ ਤੁਹਾਡੇ ਕੋਲ ਰਿਟਨ ਐਵੀਡੈਂਸ ਹੋਵੇ ਬਈ ਤੁਸੀਂ ਮੂਵ ਕੀਤਾ ਤੇ ਤੁਹਾਨੂੰ ਆ ਸਟੇਟ ਨੇ ਖੋਲ ਦਿੱਤੀ ਹੈ ਮੂਵ ਹੋਣ ਦੀ
ਠੀਕ ਹੈ ਥੈਂਕ ਯੂ ਸਰ
ਜੀ ਗੁੱਡ ਲੱਕ
ਯੂ ਮੋਸਟ ਵੈਲਕਮ ਬੈਸਟ ਆਫ ਲੱਕ
ਥੈਂਕ ਯੂ
ਜੀ ਤੇ ਇਸ ਤੋਂ ਬਾਅਦ ਮੋਹਸਿਨ ਆਵਾਨਪੁਰੀ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ ਤੇ ਰੀਨੂ ਔਲਖਪੁਰੀ ਮੈਨੂੰ ਲੱਗਦਾ ਕਿ ਉਹ ਅਜੇ ਵੀ ਆਪਣੇ ਸਵਾਲ ਦੇ ਨਾਲ ਦੁਬਾਰਾ ਜੁੜ ਰਹੇ ਆਪਣੇ ਨਾਲ ਇਹਨਾਂ ਨੇ ਪੁੱਛਿਆ ਕਹਿੰਦੇ ਵਿਲ ਦੇ ਫ੍ਰੀਜ਼ ਵੀਜ਼ਾ ਫਾਰ ਪੀਪਲ ਸਟਕ ਆਫਸ਼ੋਰ ਵਿਦ 485 ਬਿਕੋਜ਼ ਦੇਅਰ ਵਾਸ ਸਮ ਨਿਊਜ਼ ਇਨ ਜੂਨ
ਹਾਂਜੀ ਪਰ ਹਾਲ ਦੀ ਘੜੀ ਉਹਦੇ ਤੇ ਕੋਈ ਅਪਡੇਟ ਨਹੀਂ ਆ ਇਟ ਇਜ਼ ਹਾਈਲੀ ਅਨਲਾਈਕਲੀ ਕਿ ਉਹ ਹੋਵੇਗਾ ਸੋ ਪਲੀਜ਼ ਡੋਂਟ ਹੋਲਡ ਯੋਰ ਹਾਰਟ ਔਨ ਟੂ ਇਟ ਕਿ ਉਹ ਹੋਊਗਾ ਹੀ ਹੋਊਗਾ ਇਸ ਲਈ ਮੈਂ ਕਹਿ ਰਿਹਾ ਕਿ ਬੀ ਰੈਡੀ ਫਾਰ ਐਨ ਐਕਸ਼ਨ ਪਲਾਨ ਤਾਂ ਕਿ ਤੁਹਾਨੂੰ ਇੱਥੇ ਆਉਣ ਚ ਪ੍ਰੋਬਲਮ ਨਾ ਹੋਵੇ ਸੋ ਆਂਸਰ ਤੁਹਾਡੇ ਕੁਸ਼ਚਨ ਦਾ ਜਿਹੜਾ ਰੀਸੈਂਟ ਹੈ ਉਹਦਾ ਇਹ ਹੈ ਕਿ ਇਟਸ ਅਨਲਾਈਕਲੀ ਕਿ ਉਹ ਹੋਊਗਾ
ਜੀ ਇਸ ਤੋਂ ਬਾਅਦ ਹੈਰੀ ਬਾਜਵਾ ਜੁੜੇ ਨੇ ਅਸੀਂ ਗੱਲ ਵੈਕਸੀਨੇਸ਼ਨ ਦੀ ਕਰ ਰਹੇ ਸੀ ਔਰ ਜਦੋਂ ਅਸੀਂ ਬਾਰਡਰ ਓਪਨਿੰਗ ਦੀ ਗੱਲ ਕਰਦੇ ਹਾਂ ਜਾਂ ਇਹੋ ਜਿਹੀ ਕੋਈ ਵੀ ਚਿੰਤਾ ਜਿਹੜੀ ਆ ਸਾਡੇ ਸੁਣਨ ਵਾਲੇ ਜਾਂ ਫਿਰ ਜਿਹੜੇ ਸਾਡੇ ਵਿਊਵਰ ਫੇਸਬੁੱਕ ਵਿਊਵਰ ਜਿਹੜੇ ਆ ਉਹ ਰੱਖਦੇ ਨੇ ਤਾਂ ਇਸ ਵਿਸ਼ੇ ਦੇ ਉੱਤੇ ਅਸੀਂ ਜ਼ਰੂਰ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਵੀ ਕਰਦੇ ਰਹਿੰਦੇ ਹਾਂ ਔਰ ਗੱਲਬਾਤ ਜਿਹੜੀ ਉਹ ਵੀ ਕਰਦੇ ਰਹਿੰਦੇ ਹਾਂ ਤਾਂ ਕਿ ਸਪਸ਼ਟ ਜਿਹੜੀ ਸਥਿਤੀ ਹੈ ਇਹ ਹੁੰਦੀ ਰਹੇ ਸਾਡੇ ਸੁਣਨ ਵਾਲਿਆਂ ਨੂੰ ਸੋ ਇਹਦੇ ਉੱਤੇ ਗੱਲਬਾਤ ਕਰਦੇ ਰਵਾਂਗੇ ਰਣਬੀਰ ਜੀ ਇਸ ਵੇਲੇ ਹੈਰੀ ਬਾਜਵਾ ਸਾਡੇ ਨਾਲ ਜੁੜੇ ਹੋਏ ਨੇ ਹੈਰੀ ਬਾਜਵਾ ਹੋਰਾਂ ਦਾ ਮੈਂ ਸਵਾਲ ਸ਼ਾਮਲ ਕਰ ਰਹੀ ਹਾਂ ਇਹ ਕਹਿੰਦੇ ਆਈ ਹੈਵ ਅਪਲਾਈਡ 186 ਡਾਇਰੈਕਟ ਐਂਟਰੀ ਫਸਟ ਕਲਾਸ ਵੈਲਡਰ ਐਨੀ ਪੋਸੀਬਿਲਿਟੀ ਫਾਰ ਨਾਨ ਪ੍ਰਾਇਓਰਿਟੀ ਆਕੂਪੇਸ਼ਨ
ਦੇਖੋ 186 ਤੇ ਤੁਹਾਡਾ ਅਗਰ ਮੈਨੂੰ ਪਤਾ ਨੀ ਤੁਸੀਂ ਕਦੋਂ ਕੀਤਾ ਬਟ ਇਟਸ ਐਨ ਇੰਪਲੋਇਰ ਨੋਮੀਨੇਸ਼ਨ ਸਕੀਮ ਸੋ ਨਾਨ ਪ੍ਰਾਇਓਰਿਟੀ ਜਿਹੜੀਆਂ ਆਕੂਪੇਸ਼ਨ ਆ ਅਗਰ ਤੁਹਾਡੇ ਇੰਪਲੋਇਰ ਸਪੋਂਸਰਡ ਆ ਤੇ ਚਾਂਸਸ ਤਾਂ ਹੈਗੇ ਅਗਰ ਤੁਸੀਂ ਕ੍ਰਾਈਟੇਰੀਆ ਮੀਟ ਕਰਦੇ ਆ ਹੋਰ ਤੁਸੀਂ ਕ੍ਰਾਈਟੇਰੀਆ ਮੀਟ ਕੀਤਾ ਤਾਂ ਹੀ ਤੁਸੀਂ ਅਪਲਾਈ ਕੀਤਾ ਸੋ ਚਾਂਸਸ ਆਰ ਡੈਫੀਨਿਟਲੀ ਦੇਰ ਨਾਨ ਪ੍ਰਾਇਓਰਿਟੀ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਏਐਨਐਸ ਜਾਂ ਕਹਿ ਲਓ ਵੀਜ਼ਾ ਨਹੀਂ ਮਿਲੇਗਾ ਪ੍ਰਾਇਓਰਿਟੀ ਜਿਹੜੀ ਲਿਸਟ ਕੱਢੀ ਗਈ ਆ ਉਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਪ੍ਰੋਸੈਸਿੰਗ ਜਿਹੜੀ ਉਹ ਫਾਸਟ ਹੋ ਗਈ ਸੋ ਚਾਂਸਸ ਆਰ ਡੈਫੀਨਿਟਲੀ ਦੇਰ ਕਿ ਤੁਹਾਨੂੰ ਵੀਜ਼ਾ ਮਿਲੇਗਾ ਬਟ ਉਹ ਜਿਹੜੀਆਂ ਆਕੂਪੇਸ਼ਨ ਜਿਹੜੀ ਲਿਸਟ ਕੱਢੀ ਆ ਪੀਐਮ ਤੋਂ ਉਹ ਚ ਉਹਨਾਂ ਨੂੰ ਪ੍ਰਾਇਓਰਿਟੀ ਜ਼ਿਆਦਾ ਮਿਲੇਗੀ ਸੋ ਕਹਿਣਾ ਮਤਲਬ ਕਿ ਸ਼ਾਇਦ ਤੁਹਾਡੀ ਥੋੜੀ ਫਾਈਲ ਡਿਲੇਟ ਹੋ ਜਾਏ ਪਰ ਵੀਜ਼ਾ ਜ਼ਰੂਰ ਮਿਲੂਗਾ ਤੁਹਾਨੂੰ
ਜੀ ਜੀ ਸੋ ਇਸ ਤੋਂ ਬਾਅਦ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਪਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਪਰਵਿੰਦਰ ਜੀ ਰਣਬੀਰ ਜੀ ਇਹ ਪੁੱਛ ਰਹੇ ਨੇ ਕਹਿੰਦੇ ਕੈਨੇਡਾ ਇਜ਼ ਗੋਇੰਗ ਟੂ ਓਪਨ ਬਾਰਡਰਸ ਫਾਰ ਫੁਲੀ ਵੈਕਸੀਨੇਟਡ ਪੀਪਲ ਫਾਰ ਰੈਸਟ ਆਫ ਦਾ ਵਰਲਡ ਆਫਟਰ ਸੈਪਟੈਂਬਰ ਵਾਈ ਆਸਟ੍ਰੇਲੀਆ ਕੈਨ ਨਾਟ ਡੂ ਲਾਈਕ ਦਿਸ
ਇਹਦਾ ਸ਼ੋਰਟ ਆਨਸਰ ਮੈਂ ਐਜ਼ ਅ ਕਹਿ ਲਓ ਲਾਈਟ ਆਨਸਰ ਇਹ ਦੇ ਸਕਦੇ ਬਿਕੋਜ਼ ਆਸਟ੍ਰੇਲੀਆ ਇਜ਼ ਬੈਟਰ ਦੇਖੋ ਕੈਨੇਡਾ ਜਿਹੜਾ ਹੈ ਕੈਨੇਡਾ ਨੇ ਅਗਰ ਤੁਹਾਨੂੰ ਧਿਆਨ ਹੋਵੇ ਜਦੋਂ ਕੋਵਿਡ ਜ਼ੋਰ ਤੇ ਸੀ ਤਦ ਵੀ ਕੈਨੇਡਾ ਨੇ ਕੁਛ ਦੇਰ ਤੱਕ ਬਾਰਡਰਸ ਓਪਨ ਰੱਖੇ ਉਹਦੇ ਦੇਖਣ ਚ ਆਇਆ ਹੈ ਕਿ ਆਸਟ੍ਰੇਲੀਆ ਕਲੋਜ ਰੱਖੇ ਨੇ ਤੇ ਦੇਖਣ ਚ ਹੀ ਆਇਆ ਕਿ ਕੈਨੇਡਾ ਚ ਕੇਸਿਸ ਵਧੀ ਗਏ ਬਟ ਆਸਟ੍ਰੇਲੀਆ ਨੇ ਕੁਛ ਹੱਦ ਤੱਕ ਨੀ ਮੈਂ ਕਹੂੰਗਾ ਇੱਕ ਤਰ੍ਹਾਂ ਨਾਲ ਗੋਲਡ ਸਟੈਂਡਰਡ ਸੈੱਟ ਕੀਤਾ ਹੈ ਕਿ ਅਸੀਂ ਕੇਸਿਸ ਵਧੇ ਹਾਲਾਂਕਿ ਮੈਂ ਹੈਲਥ ਕਮਸ ਫਸਟ ਤੇ ਮੈਂ ਇਸ ਡਿਸੀਜਨ ਦੇ ਭਾਵੇਂ ਮੇਰਾ ਪ੍ਰੋਫੈਸ਼ਨ ਨਹੀਂ ਹੈ ਮਾਈਗ੍ਰੇਸ਼ਨ ਦਾ ਬਟ ਮੈਂ ਇਸ ਡਿਸੀਜਨ ਦੇ ਫੇਵਰ ਚ ਹਾਂ ਕਿ ਇੱਥੋਂ ਦੇ ਲੋਕਾਂ ਨੂੰ ਇਹਨਾਂ ਨੇ ਸੇਫ ਰੱਖਿਆ ਹਾਲਾਂਕਿ ਇੱਕ ਬੈਲੈਂਸ ਚਾਹੀਦਾ ਸੀ ਕਹਿ ਲਓ ਬਾਰਡਰ ਓਪਨਿੰਗ ਤੇ ਪ੍ਰੋਪਰ ਕੰਟਰੋਲ ਬਾਰਡਰ ਓਪਨਿੰਗ ਤੇ ਜਿਹੜਾ ਓਵਰਸੀਜ਼ ਜਿੱਥੋਂ ਆਪਾਂ ਓਵਰਸੀਜ਼ ਸਟੂਡੈਂਟ ਜਾਂ ਉਹਨਾਂ ਨੂੰ ਸਾਧ ਸਕਦੇ ਉਹ ਚ ਸ਼ਾਇਦ ਥੋੜਾ ਲੈਗ ਕਰਕੇ ਬਟ ਜੇ ਤੁਸੀਂ ਕੈਨੇਡਾ ਨਾਲ ਕੰਪੇਅਰ ਕਰਦੇ ਆ ਕਿ ਉਹਨਾਂ ਨੇ ਓਪਨ ਕੀਤੇ ਆ ਆਸਟ੍ਰੇਲੀਆ ਨੇ ਰੋਡ ਮੈਪ ਦਿੱਤਾ ਇਹ ਵੀ ਹੋ ਸਕਦਾ ਅਗੇਨ ਮੈਂ ਮੇਰੀ ਅਸੰਪਸ਼ਨ ਆ ਕਿ ਡਿਸੰਬਰ ਚ ਜਦੋਂ ਵੈਕਸੀਨੇਟ ਹੋ ਜਾਣੇ ਇਹਨਾਂ ਨੇ ਕਿਹਾ ਹੋਇਆ ਕਿ ਅਗਰ ਮੈਕਸੀਮਮ ਵੈਕਸੀਨੇਟ ਹੋ ਗਈ ਦੈਨ ਵੀ ਵਿਲ ਟਾਕ ਅਬਾਊਟ ਬਾਰਡਰਸ ਓਪਨਿੰਗ ਸੋ ਹੋ ਸਕਦਾ ਹੈ ਸੈਪਟੈਂਬਰ ਨਹੀਂ ਡਿਸੰਬਰ ਚ ਜੇ ਵੈਕਸੀਨੇਟ ਮੈਕਸੀਮਮ ਪਾਪੂਲੇਸ਼ਨ ਹੋ ਜਾਏ ਸ਼ਾਇਦ ਆਸਟ੍ਰੇਲੀਆ ਵੀ ਓਪਨ ਕਰੇ ਸੋ ਹਰ ਕੰਟਰੀ ਦੇ ਕਹਿ ਲਓ ਪਾਲਿਸੀਜ਼ ਡਿਫਰੈਂਟ ਹੁੰਦੀਆਂ ਹੈ ਇੱਥੇ ਮੈਂ ਟਿਪ ਸਕਦਾ ਕਿ ਕੈਨੇਡਾ ਨੇ ਓਪਨ ਕੀਤਾ ਤੇ ਆਸਟ੍ਰੇਲੀਆ ਨੇ ਨਹੀਂ ਹਾਲਾਂਕਿ ਜਿਹੜੇ ਆਫਸ਼ੋਰ ਨੇ ਉਹਨਾਂ ਨੂੰ ਕਾਫੀ ਫਰਸਟ੍ਰੇਸ਼ਨ ਹੈ ਕਿ ਉਹ ਬਾਰਡਰਸ ਕਿਉਂ ਨਹੀਂ ਓਪਨ ਕੀਤੇ ਜਾ ਰਹੇ
ਜੀ ਜੀ
ਦੋ ਡਿਫਰੈਂਟ ਕੰਟਰੀਜ਼ ਨੇ ਇਹਨਾਂ ਨੂੰ ਕੰਪੇਅਰ ਕਰਨਾ ਆਈ ਡੋਂਟ ਥਿੰਕ ਉਹ ਥੋੜਾ ਫੇਅਰ ਹੋਏਗਾ ਬਟ ਡਿਸੰਬਰ ਚ ਸ਼ਾਇਦ ਆਪਾਂ ਨੂੰ ਨਿਊਜ਼ ਮਿਲੇ ਕਿ ਬਾਰਡਰਸ ਪੂਰੇ ਤਾਂ ਨਹੀਂ ਬਟ ਕੰਟਰੋਲਡ ਇਨਵਾਇਰਮੈਂਟ ਚ ਕਹਿ ਲੋ ਓਪਨ ਹੋ ਰਹੇ
ਜੀ। ਵੈਸੇ ਵੀ ਰਣਬੀਰ ਜੀ ਦੇਖਿਆ ਜਾਵੇ ਤਾਂ ਜਿਹੜਾ ਆਸਟ੍ਰੇਲੀਆ ਹੈ ਉਹ ਆਪਣੀਆਂ ਸਖਤ ਨੀਤੀਆਂ ਦੇ ਕਾਰਨ ਹੀ ਜਾਣਿਆ ਜਾਂਦਾ ਹੈ। ਇਹਨੂੰ ਤੁਸੀਂ ਇਹਦਾ ਕੁਆਲਿਟੀ ਸਟੈਂਡਰਡ ਕਹਿ ਲੋ ਜਾਂ ਕੁਛ ਵੀ, ਹੈ ਨਾ, ਆਸਟ੍ਰੇਲੀਆ ਇਸੇ
ਕੈਨੇਡਾ ਤੋਂ ਵੱਖਰਾ ਹੈ। ਮੈਂ ਸ਼ੁਰੂ ਚ ਕਿਹਾ ਮੈਂ ਬਾਇਸਡ ਆ, ਮੈਂ ਇੱਥੇ ਰਹਿਣਾ ਹੈ, ਮੈਂ ਤੇ ਕਹੂੰਗਾ ਹੀ ਕਹੂੰਗਾ ਇਹ ਸਾਡੀ ਕਰਮ ਭੂਮੀ ਆ ਤੇ ਆਸਟ੍ਰੇਲੀਆ ਓਬਵੀਅਸਲੀ ਬੈਟਰ ਹੈ ਪੋਲਿਸੀ ਤੇ। ਪਲੀਜ਼ ਇਹਨੂੰ ਨੈਗੇਟਿਵ ਵੇ ਚ ਨਾ ਲਿਓ, ਬਟ ਵੀ ਆਰ ਵੈਰੀ ਪ੍ਰਾਊਡ ਕਿ ਆਸਟ੍ਰੇਲੀਆ ਨੇ ਆਪਣੇ ਸਿਟੀਜ਼ਨਸ ਨੂੰ ਸੇਫ ਰੱਖਿਆ।
ਬਿਲਕੁਲ। ਅਗਲਾ ਸਵਾਲ ਨਰਿੰਦਰ ਭਾਟੀਆ ਕਰ ਰਹੇ ਨੇ। ਨਰਿੰਦਰ ਭਾਟੀਆ ਜੀ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਕਹਿੰਦੇ ਪਲੀਜ਼ ਟੈਲ ਮੀ ਇਜ਼ ਦੇਰ ਐਨੀ ਕੋਵਿਡ ਵੀਜ਼ਾ, ਮਾਈ ਸਟੱਡੀ ਵੀਜ਼ਾ ਐਕਸਪਾਇਰ ਇਨ ਮਾਰਚ ਨੈਕਸਟ ਈਅਰ ਬਟ ਮਾਈ ਸਟੱਡੀ ਸਰਟੀਫਿਕੇਟ ਇਜ਼ ਆਟੋਮੋਟਿਵ ਵਿਲ ਨਾਟ ਬੀ ਕੰਪਲੀਟਡ ਐਟ ਦੈਟ ਟਾਈਮ।
ਹਾਂਜੀ, ਕੋਵਿਡ ਵੀਜ਼ਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹ ਗੱਲ ਕਰ ਰਹੇ ਸਬ ਕਲਾਸ 408 ਦੀ। ਇਹ ਚ ਇੱਕ ਸਪੈਸਿਫਿਕ ਸਟ੍ਰੀਮ ਡਿਪਾਰਟਮੈਂਟ ਨੇ ਓਪਨ ਕੀਤੀ ਸੀ, ਕੋਵਿਡ 19 ਨਾਲ ਕਹਿ ਲੋ ਇਫੈਕਟਡ ਨੇ ਉਹ ਵੀਜ਼ਾ ਅਪਲਾਈ ਕਰ ਸਕਦੇ ਨੇ, ਉਹਦੀ ਫੀਸ ਵੀ ਨਹੀਂ ਆ ਕੋਈ। ਸੋ ਅਗਰ ਤੁਸੀਂ ਉਹਦੀ ਗੱਲ ਕਰ ਰਹੇ ਹੋ, ਸਰਟਨਲੀ ਉਹ ਹੈਗਾ, ਉਹਨੂੰ 408 ਵੀਜ਼ਾ ਕਹਿੰਦੇ ਆ। ਸਟੂਡੈਂਟ ਵੀਜ਼ਾ ਐਕਸਪਾਇਰ ਹੋ ਰਿਹਾ, ਤੁਸੀਂ ਐਕਸਪਲੋਰ ਕਰ ਸਕਦੇ ਆ ਵਾਲਾ ਆਪਸ਼ਨ। ਹਾਲਾਂਕਿ ਅਗਰ ਸੋਲ ਪਰਪਸ ਤੁਹਾਡਾ ਸਟੱਡੀਜ਼ ਆ, ਤੇ ਪਲੀਜ਼ ਤੁਹਾਡੇ ਲਈ ਜਿਹੜਾ ਰੈਲੇਵੈਂਟ ਵੀਜ਼ਾ ਹੈ ਉਹ ਸਟੂਡੈਂਟ ਵੀਜ਼ਾ ਹੀ ਹੈ। ਸੋ ਪਲੀਜ਼ ਨਰਿੰਦਰ ਜੀ ਥੋੜਾ ਇਹ ਡਿਸੀਜਨ ਲਿਓ। ਅੱਜ ਦੀ ਡੇਟ ਚ ਡਿਪਾਰਟਮੈਂਟ ਨੇ ਕਾਫੀ ਲੀਨੀਅੰਟ 408 ਗ੍ਰਾਂਟ ਕੀਤੇ ਨੇ, ਬਟ ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਅਗਰ ਗਲਤ ਜਾਂ ਰੋਂਗ ਸਟ੍ਰੀਮ ਨਹੀਂ ਕਹੂੰਗਾ ਮੈਂ, ਅਗਰ ਆਪਣੇ ਨਾਲ ਮੋਸਟ ਸੂਟੇਬਲ ਸਟ੍ਰੀਮ ਆਪਾਂ ਨਹੀਂ ਚੂਜ਼ ਕਰਦੇ ਤਾਂ ਡਿਪਾਰਟਮੈਂਟ ਆਪਾਂ ਨੂੰ ਕੁਛ ਨਹੀਂ ਕਰ ਸਕਦਾ।
ਜੀ ਜੀ। ਸੋ ਦੋਸਤੋ, ਇਸ ਵੇਲੇ ਤੁਸੀਂ ਹਰਮਨ ਰੇਡੀਓ ਤੇ ਸਾਡੇ ਨਾਲ ਜੁੜੇ ਹੋਏ ਹੋ ਔਰ ਪ੍ਰੋਗਰਾਮ ਚੱਲ ਰਿਹਾ ਦ ਮਾਈਗ੍ਰੇਸ਼ਨ ਸ਼ੋ। ਦ ਮਾਈਗ੍ਰੇਸ਼ਨ ਸ਼ੋ ਦੇ ਵਿਚ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਤੁਹਾਡੇ ਸਵਾਲ ਅਸੀਂ ਸ਼ਾਮਲ ਕਰਦੇ ਹਾਂ। ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਬੀਰ ਸਿੰਘ ਹੁਰੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਪ੍ਰੋਗਰਾਮ ਦੇ ਵਿਚ ਹਮੇਸ਼ਾ ਸ਼ਾਮਲ ਹੁੰਦੇ ਨੇ। ਪ੍ਰੋਗਰਾਮ ਦੇ ਵਿਚ ਅਗਲੇ ਸਵਾਲ ਵੱਲ ਵਧਦੇ ਹਾਂ ਔਰ ਤੁਸੀਂ ਸਾਡੇ ਨਾਲ ਇਹ ਸਵਾਲ ਜਿਹੜੇ ਉਹ ਸਾਂਝੇ ਕਰਨੇ ਨੇ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ, ਸਾਡੀ ਰੇਡੀਓ ਐਪ ਦੇ ਰਾਹੀਂ ਜੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਉਸ ਐਪ ਦੇ ਵਿਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਦਿੱਤੇ ਗਏ ਨੇ ਉੱਥੇ ਵੀ ਟਾਈਪ ਕਰਕੇ ਆਪਣਾ ਮੈਸੇਜ ਤੁਸੀਂ ਸਾਨੂੰ ਭੇਜ ਸਕਦੇ ਹੋ। ਤੇ ਅਗਲਾ ਸਵਾਲ ਜਿਹੜਾ ਜੀ ਸਾਹਿਲ ਨਿਸ਼ਚਲ ਕਰ ਰਹੇ ਨੇ। ਸਾਹਿਲ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਹੀ ਜੁੜੇ ਨੇ ਔਰ ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਹੈਵ 2 ਈਅਰਸ ਐਕਸਪੀਰੀਅੰਸ ਆਫ ਅ ਸ਼ੈਫ ਐਂਡ ਮਾਈ ਵੀਜ਼ਾ ਵਿਲ ਬੀ ਐਕਸਪਾਇਰ ਸੂਨ, ਕੈਨ ਆਈ ਅਪਲਾਈ 408 ਕੋਵਿਡ ਵੀਜ਼ਾ ਟੂ ਕੰਟੀਨਿਊ ਮਾਈ ਐਕਸਪੀਰੀਅੰਸ ਫਾਰ 1 ਮੋਰ ਈਅਰ ਸੋ ਆਈ ਵਿਲ ਬੀ ਐਲੀਜੀਬਲ ਫਾਰ 186 ਡਾਇਰੈਕਟ ਐਂਟਰੀ ਰੈਦਰ ਦੈਨ ਟੂ ਵੇਟ ਫਾਰ ਅਦਰ ਵੀਜ਼ਾ ਨੋਮੀਨੇਸ਼ਨ। ਸੋ ਕਾਫੀ ਹੱਦ ਤੱਕ ਪਹਿਲੇ ਸਵਾਲ ਦੇ ਨਾਲ ਮਿਲਦਾ ਜੁਲਦਾ ਹੀ ਹੈ।
ਹਾਂਜੀ, ਉਹਦੇ ਨਾਲ ਰਿਲੇਟਡ ਆ। ਹਾਊਏਵਰ 408 ਹਾਂਜੀ ਸਾਲ ਜੀ ਤੁਸੀਂ ਅਪਲਾਈ ਕਰ ਸਕਦੇ ਆ ਤੁਸੀਂ ਤਾਂ ਕਿ 1 ਸਾਲ ਦਾ ਐਕਸਪੀਰੀਅੰਸ ਤੁਹਾਨੂੰ ਮਿਲ ਸਕੇ, ਤੁਸੀਂ 186 ਡਾਇਰੈਕਟ ਐਂਟਰੀ ਲਈ ਅਪਲਾਈ ਕਰ ਸਕੋ। ਜੇ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਆ, ਅਨਦਰ ਵੀਜ਼ਾ ਦੈਟ ਯੂ ਕੈਨ ਅਪਲਾਈ ਫਾਰ ਇਜ਼ ਅ 482 ਵੀਜ਼ਾ, ਜਿਹਦੇ ਕਿ ਪੋਸਟ ਕੁਆਲੀਫਿਕੇਸ਼ਨ ਤੋਂ ਬਾਅਦ 2 ਸਾਲ ਦਾ ਵਰਕ ਐਕਸ ਚਾਹੀਦਾ ਹੁੰਦਾ ਹੈ। ਅਗੇਨ ਉਹ ਮੋਸਟ ਸੂਟੇਬਲ ਸਟ੍ਰੀਮ ਹੈ ਤੁਹਾਡੇ ਲਈ, ਕਿਉਂਕਿ 482 ਤੋਂ ਨੋਰਮਲੀ ਲੋਕੀ 186 ਤੇ ਜਾਂਦੇ ਨੇ। ਸੋ ਇੰਪਲੋਇਰ ਸਪੋਂਸਰਡ ਵੀਜ਼ਾ ਲਈ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਸਟਾਰਟ ਵਿਦ 482 ਐਂਡ ਦੈਨ ਗੋ ਵਿਦ 186, ਕਿਉਂਕਿ ਇੰਪਲੋਇਰ ਤਾਂ ਤੁਹਾਨੂੰ ਸਪੋਂਸਰ ਕਰਨ ਲਈ ਰੈਡੀ ਹੈ, ਰਾਈਟ?
ਜੀ ਜੀ
ਹਾਂਜੀ।
ਤੇ ਇਸ ਤੋਂ ਬਾਅਦ ਰੀਨੂ ਔਲਖ ਧੰਨਵਾਦ ਕਰ ਰਹੇ ਨੇ ਤੁਹਾਡੇ ਸਵਾਲ ਦੇ ਜਵਾਬ ਲਈ, ਕਹਿੰਦੇ ਯੂ ਆਲਵੇਸ ਪ੍ਰੋਵਾਈਡ ਗੁੱਡ ਐਡਵਾਈਸ, ਥੈਂਕ ਯੂ ਅਗੇਨ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਮੈਂਟਸ, ਤੁਹਾਡੇ ਕਮੈਂਟਸ ਦਾ, ਸੋ ਥੈਂਕ ਯੂ ਸੋ ਮਚ
ਜੀ। ਜਗਦੀਪ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ। ਜਗਦੀਪ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਇਹ ਪੁੱਛ ਰਹੇ ਨੇ, ਕਹਿੰਦੇ ਸਰ ਇਫ ਵੀ ਮੂਵ ਫਰੋਮ ਸਪੋਂਸਰਿੰਗ ਸਟੇਟ ਟੂ ਅਨਦਰ ਸਟੇਟ ਇਜ਼ ਦਿਸ ਵਿਲ ਬੀ ਬ੍ਰੀਚ ਆਫ ਸਪੋਂਸਰ ਕੰਡੀਸ਼ਨਸ ਔਰ ਨਾਟ। ਪਹਿਲਾਂ ਵੀ ਇਹਦੇ ਨਾਲ ਦੇ ਬਹੁਤ ਸਾਰੇ ਸਵਾਲ ਅੱਜ ਸਾਡੇ ਕੋਲ ਪਹੁੰਚੇ ਆ ਜੀ।
ਮੈਂ ਐਲੈਬੋਰੇਟ ਕਰਦਾ ਕਿ ਡਿਪਾਰਟਮੈਂਟਸ ਪੁਆਇੰਟ ਆਫ ਵਿਊ ਤੋਂ, ਠੀਕ ਆ, ਇਹ ਆਪਾਂ ਕੰਟਰੈਕਚੁਅਲ ਜਿਹੜਾ ਅਗਰੀਮੈਂਟ ਹੈ ਨਾ ਆਪਣਾ, ਜਦੋਂ ਆਪਾਂ ਸਟੇਟ ਨੋਮੀਨੇਸ਼ਨ ਪਾਉਂਦੇ ਹਾਂ ਉਹ ਆਪਾਂ ਅਗਰੀਮੈਂਟ ਸਟੇਟ ਨਾਲ ਕਰਦੇ ਹਾਂ, ਆਪਾਂ ਕਮਿਟਮੈਂਟ ਸਟੇਟ ਨਾਲ ਕਰਦੇ ਹਾਂ। ਇੱਕ ਸਟੇਟਮੈਂਟ ਵੀ ਆਪਾਂ ਦਿੰਦੇ ਹਾਂ ਕਿ ਮੈਂ ਕਿੱਦਾਂ ਕਮਿਟਮੈਂਟ ਕਰੂੰਗਾ, ਉੱਤੇ ਕਈ ਡਿਕਲੇਰੇਸ਼ਨ ਆਪਾਂ ਸਾਈਨ ਕਰਦੇ ਹਾਂ। ਸੋ ਆਪਾਂ ਬ੍ਰੀਚ, ਯੈਸ ਆਪਾਂ ਬ੍ਰੀਚ ਕੰਡੀਸ਼ਨ ਸਟੇਟ ਨਾਲ ਜਿਹੜੀ ਸਾਡੀ ਜਿਹੜੀ ਕੰਟਰੈਕਚੁਅਲ ਅਗਰੀਮੈਂਟ ਆ। ਸੋ ਅਗਰ ਤੁਸੀਂ ਇਹਦਾ ਸ਼ੋਰਟ ਆਨਸਰ ਹੈ ਯੈਸ, ਕਿ ਇਹ ਰਿਸਕ ਹੋ ਸਕਦਾ ਹੈ, ਹਾਂਜੀ ਹੋ ਸਕਦਾ ਹੈ, ਕਿਉਂਕਿ ਆਪਾਂ ਇਹ ਕਿਹਾ ਸੀ ਕਿ ਆਪਾਂ ਇੱਕ ਸਟੇਟ ਨੂੰ ਕਮਿਟ ਕਰ ਰਹੇ ਹਾਂ, ਤੇ ਆਪਾਂ ਰਿਮੂਵ ਹੋ ਗਏ ਅਨਲੈਸ ਜਿੱਦਾਂ ਮੈਂ ਕਿਹਾ ਕਿ ਆਪਣੇ ਕੋਲ ਜੈਨੂਇਨ ਰੀਜ਼ਨਸ ਨਹੀਂ ਆ। ਹੁਣੇ ਕਿਸੇ ਆਪਣੇ ਸੱਜਣ ਨੇ ਗੱਲ ਕੀਤੀ ਕਿ ਆਪਾਂ ਰਿਲੀਜ਼ ਲੈਟਰ ਲੈ ਲਈਏ, ਅੱਜ ਦੀ ਡੇਟ ਚ ਸਟੇਟਸ ਐਂਡ ਟੈਰੀਟਰੀਜ਼ ਮੋਸਟਲੀ ਜਿਹੜੀਆਂ ਉਹ ਰਿਲੀਜ਼ ਲੈਟਰਸ ਇਸ਼ੂ ਕਰਨੇ ਉਹਨਾਂ ਨੇ ਆਲਮੋਸਟ ਬੰਦ ਕਰਤੇ। ਇੱਕ ਗੱਲ ਹੋਰ ਦੇਖੀਏ ਕਿ 190-491 ਜਿਹੜੇ ਵੀਜ਼ੇ ਆ, ਇਹਨਾਂ ਦਾ ਪਰਪਸ ਇਹ ਆ ਕਿ ਕਈ ਸਪੈਸੀਫਿਕ ਏਰੀਆਸ ਜਿਨ੍ਹਾਂ ਚ ਪ੍ਰੋਫੈਸ਼ਨਲ ਦੀ ਕਾਫੀ ਘਾਟ ਆ, ਉਹਨਾਂ ਲੈਟ ਸੇ ਨਰਸਿਸ, ਠੀਕ ਹੈ, ਉਹਨਾਂ ਨੂੰ ਸਪੋਂਸਰ ਸਟੇਟ ਸਪੋਂਸਰ ਕਰਦਾ ਤੇ ਐਕਸਟਰਾ 5 points ਮਿਲਦੇ ਆ। ਤੇ ਜੇ ਆਪਾਂ ਉਸੇ ਸਟੇਟ ਤੋਂ ਮੂਵ ਹੋ ਰਹੇ ਹਾਂ ਦੂਜੇ ਸਟੇਟ ਤੇ, ਉਹ ਪਰਪਸ ਡਿਫੀਟ ਹੋ ਜਾਂਦਾ ਹੈ ਉਸ ਵੀਜ਼ੇ ਦਾ। ਸੋ ਅੱਜ ਦੀ ਡੇਟ ਚ ਡਿਪਾਰਟਮੈਂਟ ਦਾ ਰਵੱਈਆ ਕੋਈ ਏਦਾਂ ਸਟ੍ਰਿਕਟ ਨਹੀਂ ਹੈ। ਲੋਕੀ ਯੂ ਨੋ ਕਲਾਇੰਟਸ ਮੇਰੇ ਕੋਲ ਆਉਂਦੇ ਨੇ, ਉਹ ਕਈ ਵਾਰ ਪੁੱਛਦੇ ਨੇ, ਕਈ ਵਾਰ ਉਹ ਮੂਵ ਵੀ ਕਰ ਜਾਂਦੇ ਨੇ ਸਟੇਟ, ਬਟ ਅਡਵਾਈਜ਼ੇਬਲ ਨਹੀਂ ਆ ਕਿਉਂਕਿ ਇਹ ਕਦੀ ਵੀ ਤੁਹਾਨੂੰ ਬਾਈਟ ਕਰ ਸਕਦਾ, ਸਪੈਸ਼ਲੀ ਜਦੋਂ ਤੁਸੀਂ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਲਈ ਅਪਲਾਈ ਕਰੋਗੇ। ਸੋ ਪਲੀਜ਼ ਮੇਕ ਸ਼ੋਰ ਜੀ ਕਿ ਤੁਸੀਂ ਇਹ ਬ੍ਰੀਚ, ਅਨਲੈਸ ਐਕਸੈਪਸ਼ਨਲ ਸਰਕਮਸਟੈਂਸਿਸ ਨਹੀਂ ਹੈ, ਤੁਹਾਡੇ ਕੋਈ ਹਾਰਡਸ਼ਿਪ ਆ ਜਾਂ ਜੋਬ ਨਹੀਂ ਮਿਲ ਰਹੀ, ਪਲੀਜ਼ ਡੋਂਟ ਡੂ ਇਟ
ਜੀ। ਤੇ ਅੱਗੇ ਸਾਹਿਲ ਧੰਨਵਾਦ ਕਰ ਰਹੇ ਨੇ ਤੁਹਾਡਾ, ਕਹਿੰਦੇ ਥੈਂਕਸ ਸਰ।
ਯੂ ਆਰ ਵੈਲਕਮ ਜੀ, ਵੈਲਕਮ
ਜੀ। ਇਸ ਤੋਂ ਬਾਅਦ ਅੱਗੇ ਸਾਡੇ ਨਾਲ ਈਅਨ ਕਮਲਜੀਤ ਕੌਰ ID ਤੋਂ ਅਗਲੇ ਸੱਜਣ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਕਮਲਜੀਤ ਜੀ, ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਹੈਵ ਕੰਪਲੀਟਡ 3 months ਆਫ ਐਕਸਪੀਰੀਅੰਸ ਐਜ ਐਨਰੋਲਡ ਨਰਸ, ਬਟ ਆਈ ਐਮ ਪਲਾਨਿੰਗ ਟੂ ਟਰਾਈ ਫਾਰ 190 ਫਸਟ। ਮਾਈ TR ਵੀਜ਼ਾ ਇਜ ਐਕਸਪਾਇਰਿੰਗ ਇਨ ਨਵੰਬਰ 2021, ਐਜ ਪਰ ਇਮੀਗ੍ਰੇਸ਼ਨ ਵੈਬਸਾਈਟ ਦੇ ਆਰ considering people who cannot complete their 1 year experience for 190. If there is employer letter attached, my employer is happy to provide letter to me for 2 years. I am in remote location in South Australia. What shall I do? Thanks in advance, Kevin.
Again, to see, agar ਸਟੇਟ ਨੋਮੀਨੇਸ਼ਨ ਦੀ ਗੱਲ ਕਰ ਰਹੇ ਹਾਂ ਤੇ ਤੁਸੀਂ ਸਰਟਨਲੀ ਆਪਣਾ ਕੇਸ ਜਿਹੜਾ ਉਹ ਫਾਰਵਰਡ ਕਰ ਸਕਦੇ ਹਾਂ ਸਟੇਟ ਨੋਮੀਨੇਸ਼ਨ ਨੂੰ। ਇਸ ਚ ਤੁਸੀਂ ਕੋਈ ਰੋਂਗ ਇਨਫੋਰਮੇਸ਼ਨ ਨਹੀਂ ਦੇ ਰਹੇ ਡਿਪਾਰਟਮੈਂਟ ਨੂੰ। ਸੋ ਡੈਫੀਨੇਟਲੀ ਦੇਰ ਇਜ਼ ਅ ਕੇਸ ਦੇਰ, ਅਗਰ ਤੁਸੀਂ ਤੁਹਾਡੇ ਇੰਪਲੋਇਰ ਜਿਹੜੇ ਆ ਉਹ 2 years ਦਾ ਐਕਸਪੀਰੀਅੰਸ ਤੁਹਾਨੂੰ ਲਿਖ ਕੇ ਦੇਣ ਲਈ ਤਿਆਰ ਹੈ। ਸੋ ਯੈਸ, ਯੂ ਕੈਨ ਮੂਵ ਫਾਰਵਰਡ ਵਿਦ ਦੈਟ। ਅਗਰ ਤੁਸੀਂ ਰਿਕੁਆਇਰਮੈਂਟ ਮੀਟ ਕਰ ਰਹੇ ਹੋ ਸਾਊਥ ਆਸਟ੍ਰੇਲੀਆ ਸਟੇਟ ਨੋਮੀਨੇਸ਼ਨ ਦੀ, ਸਰਟਨਲੀ ਯੂ ਕੈਨ
ਜੀ। ਅੱਛਾ ਰਣਬੀਰ ਜੀ, ਗੱਲਬਾਤ ਜਿਵੇਂ ਅਸੀਂ ਪਹਿਲਾਂ ਕਰ ਰਹੇ ਸੀਗੇ ਬਾਰਡਰ ਓਪਨਿੰਗ ਦੀ, ਕਿ ਜਦੋਂ ਤੱਕ ਸਾਰੇ ਵੈਕਸੀਨੇਟਡ ਨਹੀਂ ਹੁੰਦੇ, ਜ਼ਿਆਦਾਤਰ ਜਿਹੜਾ ਸਾਡੀ ਇੱਥੇ ਵੀ ਸਰਕਾਰ ਦਾ ਜਿਹੜਾ ਜ਼ੋਰ ਹੈ ਇਸੇ ਗੱਲ ਦੇ ਉੱਤੇ ਲੱਗਿਆ ਹੋਇਆ ਕਿ ਲੋਕ ਜਿਹੜੇ ਆ ਉਹ ਜਲਦੀ ਤੋਂ ਜਲਦੀ ਹਨਾ ਆਪਣੀ ਜਿਹੜੀ ਵੈਕਸੀਨੇਸ਼ਨ ਆ ਉਹ ਲੈਣ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਆ ਉਹ ਬਿਹਤਰ ਹੋ ਸਕਣ, ਔਰ ਜਿੰਨਾ ਵੀ ਥੋੜਾ ਬਹੁਤਾ ਜੋ ਵੀ ਵੱਖ ਵੱਖ ਸੂਬਿਆਂ ਦੇ ਵਿੱਚ ਕੋਰੋਨਾ ਦਾ ਜਿਹੜਾ ਪ੍ਰਕੋਪ ਆ ਜਾ ਰਹੀ ਹੈ ਉਹਨੂੰ ਬਾਅਦ ਵਿੱਚ ਕਾਬੂ ਚ ਕੀਤਾ ਜਾ ਸਕੇ ਪੂਰੀ ਤਰ੍ਹਾਂ। ਤੇ ਇਹਦੇ ਚੱਲਦਿਆਂ ਹੁਣ ਚਲੋ ਇਹ ਵੀ ਮੰਨ ਲੈਂਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਇਸ ਵੇਲੇ ਸਰਕਾਰ ਕਾਫੀ ਜ਼ਿਆਦਾ ਪ੍ਰਮੋਟ ਕਰ ਰਹੀ ਹੈ ਵੈਕਸੀਨੇਸ਼ਨ ਨੂੰ, ਔਰ ਹਰ ਰੋਜ਼ ਜਿਹੜੇ ਸਾਡੇ ਮੰਤਰੀ ਨੇ ਉਹ ਵੀ ਜਦੋਂ ਵੀ ਆ ਕੇ ਜਿਹੜੀ ਕੋਈ ਕਾਨਫਰੰਸ ਕਰਦੇ ਆ ਪ੍ਰੈਸ ਕਾਨਫਰੰਸ, ਤਾਂ ਉਹਦੇ ਵਿੱਚ ਵੀ ਉਹ ਇਹੀ ਗੁਜ਼ਾਰਿਸ਼ ਕਰਦੇ ਆ ਕਿ ਲੋਕ ਜਿਹੜੇ ਉਹ ਜਲਦੀ ਤੋਂ ਜਲਦੀ ਆਪਣੀ ਵੈਕਸੀਨੇਸ਼ਨ ਆ ਉਹ ਲਵਾਉਣ, ਔਰ ਜ਼ਰੂਰ ਲਵਾਉਣ। ਹੁਣ ਸਵਾਲ ਇਹ ਵੀ ਪੈਦਾ ਹੁੰਦਾ ਕਿ ਜੇ ਵੈਕਸੀਨੇਸ਼ਨ ਜਿਹੜੀ ਹੈ ਉਹਦੀ 70% ਕਹਿ ਲੋ ਕਿ ਲੋਕਾਂ ਦੀ ਜਿਹੜੀ ਵੈਕਸੀਨੇਸ਼ਨ ਆ ਉਹ ਕੰਪਲੀਟ ਹੋ ਜਾਂਦੀ ਆ, ਤਾਂ ਉਸ ਤੋਂ ਬਾਅਦ ਜਿਵੇਂ ਤੁਸੀਂ ਇਸ਼ਾਰਾ ਕੀਤਾ ਆ ਕਿ ਬਾਰਡਰ ਖੁੱਲਣ ਦੇ ਜਿਹੜੇ ਸੰਕੇਤ ਆ ਉਹ ਹੋ ਸਕਦੇ ਆ, ਹਨਾ ਖੁੱਲ ਸਕਦੇ ਆ। ਇੱਕ ਹੋਰ ਜਿਹੜਾ ਸਵਾਲ ਹੈ ਉਹ ਸਾਹਮਣੇ ਆ ਰਿਹਾ, 482 ਐਪਲੀਕੈਂਟਸ ਵੀਜ਼ਾ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਲਈ ਕੀ ਤੁਸੀਂ ਐਡਵਾਈਸ ਕਰਨਾ ਚਾਹੋਗੇ?
ਹਾਂਜੀ, ਦੇਖੋ 482 ਵੀਜ਼ਾ ਚ ਅਗਰ ਆਪਾਂ ਪਹਿਲਾਂ ਗੱਲ ਕਰੀਏ 457 ਵੀਜ਼ਾ ਹੁੰਦਾ ਸੀ, ਉਹ ਚ ਖਾਸ ਰਿਕੁਆਇਰਮੈਂਟ ਨਹੀਂ ਹੁੰਦੇ ਸੀ। ਹੁਣ ਜੋ ਡਿਪਾਰਟਮੈਂਟ ਨੇ 482 ਚ 4857 ਬੰਦ ਕਰਤਾ, 482 ਸਟਾਰਟ ਹੋਇਆ, ਉਹ ਚ ਮੇਨ ਰਿਕੁਆਇਰਮੈਂਟ ਜਿਹੜੀ ਸਭ ਤੋਂ ਵੱਡੀ ਅੜਚਨ ਕਹਿ ਲੋ ਆ ਰਹੀ ਹੈ ਐਲੀਜੀਬਿਲਿਟੀ ਵਾਸਤੇ, ਉਹ ਆ 2 years ਆਫ ਪੋਸਟ ਕੁਆਲੀਫਿਕੇਸ਼ਨ ਵਰਕ ਐਕਸ, ਤੁਹਾਡੀ ਪੜ੍ਹਾਈ ਤੋਂ ਬਾਅਦ 2 ਸਾਲ ਦਾ ਵਰਕ ਐਕਸ ਤੁਹਾਨੂੰ ਚਾਹੀਦਾ। ਸੋ ਅਗਰ ਤੁਹਾਡਾ ਉਹ ਕ੍ਰਾਈਟੇਰੀਆ ਮੈਟ ਆ, ਹੁਣ ਹਾਲ ਦੀ ਘੜੀ ਦੇਖਣ ਚ ਆਇਆ ਕਿ ਜਿਨ੍ਹਾਂ ਨੇ ਕੁਆਲੀਫਿਕੇਸ਼ਨ 2 ਸਾਲ ਪਹਿਲਾਂ ਕੰਪਲੀਟ ਕੀਤੀ ਉਹ ਅੱਜ ਦੀ ਡੇਟ ਚ ਐਲੀਜੀਬਲ ਹੋ ਰਹੇ ਨੇ। 482 ਜਾਂ ਕੋਈ ਵੀ ਇੰਪਲੋਇਰ ਸਪੋਂਸਰਡ ਵੀਜ਼ਾ ਦਾ ਇੱਕ ਹੀ ਰੂਲ ਆ ਸਕਸੈਸ ਹੋਣ ਦਾ, ਤੁਹਾਡੇ ਰਿਲੇਸ਼ਨਸ਼ਿਪ ਤੁਹਾਡੇ ਇੰਪਲੋਇਰ ਨਾਲ ਕਿੱਦਾਂ ਦੇ ਨੇ, ਪਹਿਲੀ ਗੱਲ। ਦੂਜੀ ਗੱਲ ਕਿ ਉਹ ਜੈਨੂਇਨ ਪੋਜੀਸ਼ਨ ਹੈ ਤੇ ਤੁਹਾਡੇ ਇੰਪਲੋਇਰ ਨੂੰ ਜੈਨੂਇਨ ਲੋੜ ਹੈ ਤੁਹਾਡੀ, ਤੇ ਇੰਪਲੋਇਰ ਦੇ ਫਾਈਨੈਂਸ਼ੀਅਲਸ ਕਿੱਦਾਂ ਦੇ ਨੇ। ਸੋ ਇਹ ਚ ਕਈ ਕ੍ਰਾਈਟੇਰੀਆ, ਜੈਨੂਇਨ ਨੀਡ ਫੋਰ ਅ ਪੇਡ ਇੰਪਲੋਈ ਬਹੁਤ ਹੀ ਮੇਜਰ ਕ੍ਰਾਈਟੇਰੀਆ। ਇਹ ਚ ਡਿਪਾਰਟਮੈਂਟ ਨੇ ਉਹਨਾਂ ਨੂੰ ਵਾਈਪ ਆਊਟ ਕਰਨ ਦੀ ਕੋਸ਼ਿਸ਼ ਕੀਤੀ ਆ, ਕਈ ਵਾਰ ਫਰੋਡੁਲੈਂਟ ਮੋਟਿਵ ਨਾਲ ਇੰਪਲੋਇਰ ਸਪੋਂਸਰਡ ਵੀਜ਼ਾਸ ਇੰਪਲੋਇਰ ਆਫਰ ਕਰ ਦਿੰਦੇ ਸੀ, ਉਹ ਉਹਨਾਂ ਲਈ ਥੋੜੀ ਨਕੇਲ ਕਸੀ ਆ ਕਹਿ ਲਓ। ਜੈਨੂਇਨ ਨੀਡ ਫੋਰ ਪੇਡ ਇੰਪਲੋਈ ਚ ਕਈ ਇਨਵੈਸਟੀਗੇਸ਼ਨ ਹੁੰਦੀਆਂ ਨੇ। ਸੋ 482 ਦਾ ਪਹਿਲਾ ਜਾਂ ਇੰਪਲੋਇਰ ਸਪੋਂਸਰ ਦਾ ਪਹਿਲਾ ਰੂਲ ਇਹ ਆ ਕਿ ਤੁਸੀਂ ਜੈਨੂਇਨਲੀ ਵਰਕ ਕਰ ਰਹੇ ਇੰਪਲੋਇਰ ਦੇ ਨਾਲ, ਕੀ ਇੰਪਲੋਇਰ ਨੂੰ ਜੈਨੂਇਨਲੀ ਤੁਹਾਡੀ ਲੋੜ ਆ, ਡਾਕੂਮੈਂਟੇਸ਼ਨ ਤੁਹਾਡੇ ਇੰਪਲੋਇਰ ਦੀ ਸਟੈਂਡਿੰਗ ਕਿੱਦਾਂ ਦੀ ਆ, ਫਾਈਨੈਂਸ਼ੀਅਲ ਕਿੱਦਾਂ, ਕੀ ਉਹ ਜੈਨੂਇਨ ਬਿਜ਼ਨਸ ਹੈ, ਕੀ ਉਹ ਤੁਹਾਡੀ ਜਿਹੜੀ ਪੇ ਆ 53,900 ਜਾਂ 54,000 ਕਹਿ ਲਓ ਰਾਊਂਡ ਅਪ ਕਰਕੇ, ਕੀ ਉਹ ਪੇ ਕਰ ਸਕਦਾ ਹੈ, ਇੱਦਾਂ ਤੇ ਨਹੀਂ ਕਿ ਉਹਦਾ ਟਰਨ ਓਵਰ ਸਪੋਰਟ ਹੀ ਨਹੀਂ ਕਰਦਾ ਤੁਹਾਡੀ ਪੇ ਨੂੰ। ਸੋ ਕਈ ਫੈਕਟਰਸ ਨੇ, ਬਟ ਸਭ ਤੋਂ ਇੰਪੋਰਟੈਂਟ ਤੁਹਾਡੇ ਰਿਲੇਸ਼ਨਸ਼ਿਪ ਵਿਦ ਦਾ ਸਪੋਂਸਰ ਜਾਂ ਇੰਪਲੋਇਰ, ਤਾਂ ਕਿ ਉਹ ਐਂਡ ਤੱਕ ਤੁਹਾਡੀ ਸਪੋਰਟ ਕਰ ਸਕਣ ਐਪਲੀਕੇਸ਼ਨ, ਤੇ ਨਾਲੇ ਤੁਹਾਨੂੰ ਕਹਿ ਲਓ ਈਵਨ ਕਈ ਕੇਸ ਜਿਹੜੇ ਟ੍ਰਾਈਬਨਲ ਚ ਜਾਂਦੇ ਆ, ਅਗਰ ਤੁਹਾਡੇ ਇੰਪਲੋਇਰ ਤੁਹਾਡੇ ਨਾਲ ਆ ਤਾਂ ਚਾਂਸਸ ਆਫ ਸਕਸੈਸ ਬਹੁਤ ਹਾਈ ਹੁੰਦੇ ਆ।
ਠੀਕ, ਤੇ ਇਧਰ ਸਾਡੇ ਨਾਲ ਬੱਬੂ ਔਲਕ ਜੁੜੇ ਨੇ, ਬੱਬੂ ਔਲਕ ਹੋਰਾਂ ਦਾ ਸਵਾਲ ਵੀ ਮੈਂ ਲੈਂਦੀ ਜਾਂਦੀ ਹਾਂ। ਇਹ ਪੁੱਛ ਰਹੇ ਨੇ, ਕਹਿੰਦੇ ਸਰ ਵਟ ਆਰ ਦਾ ਚਾਂਸਿਸ ਫਾਰ 190 ਇਨ ਵਿਕਟੋਰੀਆ, ਆਰਐਨ ਦੇ ਲਈ ਪੁੱਛ ਰਹੇ ਨੇ ਜੀ ਇਹ।
ਹਾਂਜੀ, ਦੇਖੋ ਰਜਿਸਟਰਡਨੈਸ ਡਿਪੈਂਡ ਕਰਦਾ ਤੁਹਾਡੇ ਪੁਆਇੰਟਸ ਤੇ। ਅੱਜ ਦੀ ਡੇਟ ਚ ਜੋ ਸਾਈਨਸ ਵਿਕਟੋਰੀਆ ਗਵਰਨਮੈਂਟ ਦਿੱਤੇ ਆ ਉਹ ਇਹ ਨੇ ਕਿ ਮੋਸਟ ਲਾਈਕਲੀ ਐਟਲੀਸਟ ਟਿਲ ਡਿਸੰਬਰ ਤੱਕ ਜਿਹੜਾ ਟ੍ਰੈਂਡ ਪਿਛਲੇ ਫਾਈਨੈਂਸ਼ੀਅਲ ਈਅਰ ਚੱਲਦਾ ਆਇਆ ਸੀ ਰਜਿਸਟਰਡ ਨਰਸਿਸ ਦਾ, ਉਹੀ ਟ੍ਰੈਂਡ ਚੱਲੇਗਾ। ਦੈਟ ਮੀਨਸ ਰਜਿਸਟਰਡ ਨਰਸ ਦੇ ਚਾਂਸਿਸ ਬ੍ਰਾਈਟ ਨੇ। ਆਰਐਨਜ਼ ਨੂੰ ਮੈਂ ਸਿਰਫ ਇੱਕ ਹੀ ਐਡਵਾਈਸ ਕਰੂੰਗਾ ਕਿ ਪਲੀਜ਼ ਜਿੱਦਾਂ ਜਨਰਲ ਸਕਿੱਲ ਮਾਈਗ੍ਰੇਸ਼ਨ ਦੂਜੇ ਪੁਆਇੰਟ ਬੇਸ ਚ ਕੰਪੀਟੀਸ਼ਨ ਵਧੀ ਜਾ ਰਿਹਾ ਹੈ, ਇਹਦੇ ਚ ਵੀ ਇਹ ਦੇਖਣ ਚ ਆਊਗਾ ਕਿ ਕੀ ਕੰਪੀਟੀਸ਼ਨ ਵੱਧ ਰਿਹਾ, ਕਿਉਂਕਿ ਨਰਸਿੰਗ ਗ੍ਰੈਜੂਏਟਸ ਵੱਧ ਰਿਹਾ। ਸੋ ਪਲੀਜ਼ ਮੇਕ ਸ਼ੋਰ ਤੁਸੀਂ ਏਮ ਕਰੋ 8 ਚ ਲਈ, ਨਾਟੀ ਜ਼ਰੂਰ ਕਰੋ ਆਪਣਾ, ਤਾਂ ਕਿ ਤੁਹਾਨੂੰ 15 ਪੁਆਇੰਟ ਐਕਸਟਰਾ ਮਿਲ ਸਕਣ ਤੇ ਤੁਸੀਂ ਦੂਜਿਆਂ ਤੋਂ ਜ਼ਿਆਦਾ ਕੰਪੀਟੀਟਿਵ ਐਚ ਹੋਵੇ ਤੁਹਾਡੇ ਤੋਂ ਇਨਵਾਈਟ ਲੈਣ ਲਈ। ਸੋ ਪਲੀਜ਼ ਮੇਕ ਸ਼ੋਰ ਕਿ ਤੁਹਾਡੇ ਪੁਆਇੰਟਸ ਜਿਹੜੇ ਆ ਉਹ ਕਾਫੀ ਵਧੀਆ ਹੋਣ ਇਨਵੀਟੇਸ਼ਨ ਵਾਸਤੇ। ਸੋ ਚਾਂਸਿਸ ਆਰ ਡੈਫੀਨਿਟਲੀ ਦੇਅਰ ਫੋਰ ਰਜਿਸਟਰਡ ਨਰਸਿਸ 190 ਵਿਕਟੋਰੀਆ ਚ।
ਜੀ ਗੁੱਡ ਲੱਕ ਬੱਬੂ ਜੀ। ਔਰ ਜਿਵੇਂ ਆਪਾਂ ਲਗਾਤਾਰ ਜਿਹੜੇ ਸਵਾਲ ਆ ਉਹ ਇਸੇ ਹੀ ਚਿੰਤਾ ਨੂੰ ਲੈ ਕੇ ਸ਼ਾਮਲ ਕਰ ਰਹੇ ਹਾਂ ਕਿ ਜਿਹੜੇ ਵੀ ਦੋਸਤ ਜਿਨ੍ਹਾਂ ਦੇ ਜਿਹੜੇ ਵੀਜ਼ੇ ਨੇ ਰੁਕੇ ਹੋਏ ਨੇ, ਜਾਂ ਬਹੁਤ ਤਰ੍ਹਾਂ ਦੀਆਂ ਕੈਟਾਗਰੀਜ਼ ਨੇ, ਜਿਵੇਂ ਅਸੀਂ ਪਾਰਟਨਰ ਵੀਜ਼ੇ ਦੀ ਗੱਲ ਕਰੀਏ ਤਾਂ ਪਾਰਟਨਰ ਵੀਜ਼ਾ ਦੇ ਵਿੱਚ ਵੀ ਅਸੀਂ ਪਾਰਟਨਰ ਵੀਜ਼ਾ ਕੇਸ ਦੇ ਵਿੱਚ ਸਕੈਜੂਅਲ 3 ਵੇਵਰ ਜਿਹੜਾ ਆ ਜੇ ਲੈਣਾ ਹੋਵੇ ਤਾਂ ਕੀ ਕੋਵਿਡ ਉਹਦਾ ਰੀਜ਼ਨ ਦੱਸਿਆ ਜਾ ਸਕਦਾ?
ਹਾਂਜੀ, ਸਕੈਡਿਊਲ 3 ਵੇਵਰ ਤੇ ਥੋੜਾ ਜਿਹਾ ਮੈਂ ਵੈਸੇ ਅੱਜ ਦੀ ਡੇਟ ਚ ਆਲਮੋਸਟ ਸਾਰਿਆਂ ਨੂੰ ਪਤਾ, ਫਿਰ ਵੀ ਮੈਂ ਦੱਸਦਾ ਕਿ ਸਕੈਡਿਊਲ 3 ਕ੍ਰਾਈਟੇਰੀਆ ਜਿਹੜਾ ਹੈ ਪਾਰਟਨਰ ਵੀਜ਼ਾ ਚ ਉਹਨਾਂ ਨੂੰ ਮੀਟ ਕਰਨਾ ਪੈਂਦਾ ਹੈ, ਜਿਹੜੇ ਬ੍ਰਿਜਿੰਗ ਵੀਜ਼ਾ ਤੇ ਨੇ ਤੇ ਉਹਨਾਂ ਦਾ ਪਿਛਲਾ ਵੀਜ਼ਾ ਕੋਈ ਰਿਫਿਊਜ਼ ਹੋ ਗਿਆ ਜਾਂ ਉਹ ਫੈਡਰਲ ਸਰਕਿਟ ਕੋਰਟ ਕੇਸ ਚੱਲ ਰਿਹਾ ਜਾਂ AAT ਕੇਸ ਚੱਲ ਰਿਹਾ, ਉਹਦੀ ਇੱਕ ਰਿਕੁਆਇਰਮੈਂਟ ਹੁੰਦੀ ਆ ਕਿ ਜਾਂ ਤਾਂ ਤੁਸੀਂ ਜਿਹੜੀ ਪਾਰਟਨਰ ਵੀਜ਼ਾ ਦੀ ਐਪਲੀਕੇਸ਼ਨ ਹੈ ਉਹ ਐਪਲੀਕੈਂਟ ਸੋਰੀ ਆਸਟ੍ਰੇਲੀਆ ਤੋਂ ਬਾਹਰ ਕਿਸੇ ਕੰਟਰੀ ਚ ਜਾ ਕੇ ਲਾਵੇ, ਆਫਸ਼ੋਰ ਲਾਵੇ
ਜੀ,
ਜਾਂ ਫਿਰ ਇੱਥੇ ਪ੍ਰੂਵ ਕਰੇ ਕੀ ਹਾਲਾਤ ਸੀ ਉਹਨਾਂ ਦੇ, ਜਿਹੜੇ ਸਰਕਮਸਟੈਂਸਿਸ ਸੀ ਉਹ ਐਕਸੈਪਸ਼ਨਲ ਹੋਣੇ ਚਾਹੀਦੇ ਆ, ਕੰਪੈਲਿੰਗ ਹੋਣੇ ਚਾਹੀਦੇ ਆ, ਤਾਂ ਕਿ ਤੁਸੀਂ ਇੱਥੇ ਅਪਲਾਈ ਕਰ ਸਕੋ। ਉਹ ਦੇਖਣ ਚ ਆਇਆ ਕਿ ਜਿੰਨਾ ਤੇ ਵੀ ਸਕੈਡਿਊਲ 3 ਕ੍ਰਾਈਟੇਰੀਆ ਅਪਲਾਈ ਹੁੰਦਾ ਹੈ ਉਹ ਐਪਲੀਕੇਸ਼ਨ ਪਾਉਂਦੇ ਆ, 2-3 ਮਹੀਨਿਆਂ ਚ ਉਹਨਾਂ ਦੀ ਐਪਲੀਕੇਸ਼ਨ ਓਪਨ ਹੁੰਦੀ ਆ, ਉਹਨਾਂ ਨੂੰ ਇੱਕ ਨੈਚੁਰਲ ਜਸਟਿਸ ਲੈਟਰ ਹੁੰਦਾ ਹੈ ਕਿ ਤੁਸੀਂ ਪ੍ਰੂਵ ਕਰੋ ਕਿ ਤੁਸੀਂ ਐਪਲੀਕੇਸ਼ਨ ਇੱਥੇ ਕਿਉਂ ਪਾਈ, ਤੁਸੀਂ ਐਪਲੀਕੇਸ਼ਨ ਆਫਸ਼ੋਰ ਜਾ ਕੇ ਕਿਉਂ ਨਹੀਂ ਪਾਈ। ਸੋ ਕਈ ਕੇਸਿਸ ਚ ਉਹਨਾਂ ਦੇ ਚਾਂਸਿਸ ਵੱਧ ਜਾਂਦੇ ਆ ਜੇ ਤੁਹਾਡੇ ਸਰਕਮਸਟੈਂਸਿਸ ਕੰਪੈਲਿੰਗ ਨਹੀਂ ਹੈ। ਹੁਣ ਹਾਲ ਦੀ ਘੜੀ ਚ ਦੇਖਣਾ ਹੈ ਕਿ ਜੋ ਮਾਹੌਲ ਹੈਗਾ ਉਹ ਏਦਾਂ ਹੈ ਕਿ ਤੁਸੀਂ ਆਫਸ਼ੋਰ ਜਾ ਨਹੀਂ ਸਕਦੇ ਕਿਉਂਕਿ ਬਿਕੋਜ਼ ਆਫ ਕੋਵਿਡ। ਹਾਲਾਂਕਿ ਜੇ ਆਪਾਂ ਕੋਵਿਡ ਇਕੱਲੇ ਨੂੰ ਕੰਪੈਲਿੰਗ ਰੀਜ਼ਨ ਯੂਜ਼ ਕਰੀਏ ਤਾਂ ਡਿਪਾਰਟਮੈਂਟ ਕਈ ਵਾਰ ਸੈਟਿਸਫਾਈਡ ਅੱਜ ਦੀ ਡੇਟ ਚ ਨਹੀਂ ਹੁੰਦਾ, ਤੁਹਾਡੇ ਇੰਡੀਵਿਜੁਅਲ ਹਾਲਾਤ ਬਹੁਤ ਮੈਟਰ ਕਰਦੇ ਆ। ਸੋ ਮੈਂ ਐਗਜ਼ਾਮਪਲ ਦਊਂਗਾ ਕਿ ਅਗਰ ਮੈਂ ਐਪਲੀਕੈਂਟ ਆ ਤੇ ਮੈਂ ਸਿਰਫ ਲਿਖਾਂ ਕਿ ਆਈ ਕੁਡਨਟ ਗੋ ਆਫਸ਼ੋਰ ਕਿਉਂਕਿ ਕੋਵਿਡ ਸੀ, ਉਹਦੀ ਇੰਨੀ ਵੇਟੇਜ ਨਹੀਂ ਹੋਊਗੀ ਕੱਲੇ ਰੀਜ਼ਨ ਦੀ, ਕੋਈ ਮੇਨ ਰੀਜ਼ਨ ਜਿੱਦਾਂ ਮੈਂ ਕਹਾਂ ਕਿ ਯੂ ਨੋ ਮੇਰੇ ਪਾਰਟਨਰ ਆ ਸ਼ੀ ਵਾਜ਼ ਐਕਸਪੈਕਟਿੰਗ ਅ ਚਾਈਲਡ, ਮੈਂ ਇੱਥੋਂ ਛੱਡ ਕੇ ਨਹੀਂ ਜਾ ਸਕਦਾ ਸੀ, ਫਿਰ ਨਾਲ ਇੰਕਲੂਡ ਕਰਾਂ ਕੋਵਿਡ, ਉਹਨੂੰ ਕਵਾਂਗੇ ਕਿ ਉਹ ਸਟਰੋਂਗ ਵੇਟ ਹੋਲਡ ਕਰਦਾ ਰਾਦਰ ਦੈਨ ਕੱਲਾ ਕੋਵਿਡ ਦਾ ਰੀਜ਼ਨ ਯੂਜ਼ ਕਰਨਾ, ਕਿਉਂਕਿ ਡਿਪਾਰਟਮੈਂਟ ਤੁਹਾਨੂੰ ਇਹ ਵੀ ਪੁੱਛ ਸਕਦਾ ਹੈ ਕਿ ਆਫਸ਼ੋਰ ਫਲਾਈਟਸ ਜਿਹੜੀਆਂ ਹੈ ਉਹ ਅਵੇਲੇਬਲ ਹੈ, ਤੁਸੀਂ ਤੇ ਵੇਟ ਕਰ ਸਕਦੇ ਸੀ ਆਲਦੋ ਕੋਵਿਡ ਦੀਆਂ ਰੈਸਟ੍ਰਿਕਸ਼ਨਸ ਹੈਗੀਆਂ। ਸੋ ਕੋਵਿਡ ਕੱਲਾ ਰੀਜ਼ਨ ਯੂਜ਼ ਕਰਨਾ ਮੈਂ ਨਹੀਂ ਕਹੂੰਗਾ ਕਿ ਉਹਦੀ ਇੰਨੀ ਜ਼ਿਆਦਾ ਸਟੈਂਡਿੰਗ ਹੈ। ਹਾਊਏਵਰ ਤੁਸੀਂ ਟਰਾਈ ਕਰ ਸਕਦੇ ਹਾਂ, ਬਟ ਤੁਸੀਂ ਆਪਣੇ ਲੱਕ ਤੇ ਨਹੀਂ ਛੱਡ ਸਕਦੇ ਇਹੋ ਜਿਹੀਆਂ ਚੀਜ਼ਾਂ, ਸਪੈਸ਼ਲੀ ਪਾਰਟਨਰ ਵੀਜ਼ਾ ਜਿਹਦੀ ਕਿ ਵੇਟ ਆਪਾਂ ਨੂੰ ਪਤਾ ਹੈ ਕਾਫੀ ਜ਼ਿਆਦਾ ਹੈ, ਤੇ ਜਿਹੜਾ ਕੋਸਟ ਆ ਉਹ ਵੀ ਬਹੁਤ ਜ਼ਿਆਦਾ ਹੈ। ਸੋ ਪਲੀਜ਼ ਮੇਕ ਸ਼ੋਰ ਤੁਹਾਡੇ ਸਰਕਮਸਟੈਂਸਿਸ ਕੰਪੈਲਿੰਗ ਇਨਫ ਹੋਣ ਵੀ ਤੁਹਾਨੂੰ ਸ਼ੈਡਿਊਲ 3 ਦਾ ਜਿਹੜਾ ਕ੍ਰਾਈਟੇਰੀਆ ਤੁਸੀਂ ਮੀਟ ਕਰ ਸਕੋ।
ਜੀ ਜੀ, ਅਗਲਾ ਸਵਾਲ ਜਿਹੜਾ ਸਾਡੇ ਤੱਕ ਪਹੁੰਚਿਆ ਈਮੇਲ ਦੇ ਰਾਖਮਨ ਸੁਖਪ੍ਰੀਤ ਦੇ ਰਾਹੀਂ, ਔਰ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈਏ ਪਹਿਲਾਂ ਤਾਂ, ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਕਹਿੰਦੇ ਸਤਿ ਸ੍ਰੀ ਅਕਾਲ ਸਰ ਐਂਡ ਮੈਮ, ਇਟਸ ਸੁਖਪ੍ਰੀਤ ਹੇਅਰ, ਆਈ ਵਾਂਟ ਟੂ ਆਸਕ ਸਰ, ਵਿਲ ਇਮੀਗ੍ਰੇਸ਼ਨ ਸਟਾਰਟ ਗ੍ਰਾਂਟਿੰਗ 190 ਵੀਜ਼ਾ ਟੂ ਟ੍ਰੇਡ ਆਕੂਪੇਸ਼ਨ? ਆਈ ਲੋਸਟ ਮਾਈ 190 ਵੀਜ਼ਾ ਐਜ਼ ਅ ਕੁੱਕ ਇਨ ਦਸੰਬਰ 2019, ਇਟਸ ਆਲਰੇਡੀ ਬੀਨ 19 ਮੰਥਸ, ਥੈਂਕਸ ਇਨ ਐਡਵਾਂਸ।
ਹਾਂਜੀ, ਦੇਖੋ ਅੱਜ ਦਾ ਮਾਹੌਲ ਜਿਹੜਾ ਹੈ ਉਹ 190 ਕ੍ਰਿਟੀਕਲ ਆਕੂਪੇਸ਼ਨ ਨੂੰ ਓਬਵੀਅਸਲੀ ਤੁਹਾਨੂੰ ਵੀ ਪਤਾ ਹੈ ਪ੍ਰਾਇਰਟੀ ਮਿਲੇਗੀ, ਹਾਲਾਂਕਿ ਇਹ ਕਹਿਣਾ ਗਲਤ ਹੋਵੇਗਾ ਕਿ ਜਿਹੜੀਆਂ ਨੋਨ ਪ੍ਰਾਇਰਟੀ ਆ ਉਹਨਾਂ ਨੂੰ ਯੂ ਨੋ ਕਹਿ ਲਓ ਵੀਜ਼ਾ ਨਹੀਂ ਦਿੱਤਾ ਜਾਊਗਾ। ਜੇ ਤੁਸੀਂ ਵੀਜ਼ਾ ਅਪਲਾਈ ਕੀਤਾ ਹੋਇਆ ਹੈ, 19 ਮਹੀਨੇ ਹੋ ਗਏ ਆ, ਹੁਣੇ ਹੀ ਪ੍ਰੋਗਰਾਮ ਚ ਆਪਾਂ ਨੂੰ ਇਹ ਦੱਸਿਆ ਕਿ ਉਹਨਾਂ ਨੂੰ 29 ਮਹੀਨੇ ਹੋ ਗਏ। ਸੋ
ਬਿਲਕੁਲ
ਜੋ ਤੁਹਾਨੂੰ ਜੋ ਕਹਿ ਲਓ ਹਾਰਡਸ਼ਿਪ ਜੋ ਤੁਹਾਨੂੰ ਫੇਸ ਕਰਨੀ ਪਏਗੀ ਉਹ ਇਹ ਆ ਕਿ ਜਿੱਥੇ ਵੀਜ਼ਾ ਕੁਛ ਮਹੀਨੇ ਪਹਿਲਾਂ ਆਉਣਾ ਚਾਹੀਦਾ ਸੀ, ਕਹਿ ਲਓ 10 ਤੋਂ 12 ਮਹੀਨੇ, ਇਨਫੈਕਟ ਕਈ ਵਾਰ ਸਾਲ, ਉਹ ਤੁਹਾਨੂੰ ਡਿਲੇ 10 ਤੋਂ 12 ਮਹੀਨੇ ਹੋਊਗਾ। ਸੋ ਓਬਵੀਅਸਲੀ ਤੁਹਾਡੀ ਐਪਲੀਕੇਸ਼ਨ ਨੂੰ ਅਨਫੋਰਚੁਨੇਟਲੀ ਪ੍ਰਾਇਰਟੀ ਨਹੀਂ ਮਿਲੇਗੀ, ਪਰ ਇਹ ਕਹਿਣਾ ਗਲਤ ਹੋਊਗਾ ਕਿ ਤੁਹਾਨੂੰ ਵੀਜ਼ਾ ਹੀ ਨਹੀਂ ਮਿਲੇਗਾ। ਸੋ ਪਲੀਜ਼ ਬੀ ਪੇਸ਼ੈਂਟ, ਮੇਰੇ ਕਹਿਣਾ ਸੌਖਾ, ਆਮ ਸੋ ਸੋਰੀ, ਬਟ ਥੋੜੀ ਪੇਸ਼ੈਂਸ ਮੇਨਟੇਨ ਰੱਖੋ, ਜ਼ਰੂਰ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਮਿਲੇਗਾ।
ਜੀ ਜੀ ਬਿਲਕੁਲ। ਤੇ ਅੱਗੇ ਜੀ ਸਾਡੇ ਨਾਲ ਜੌਨ ਗਰਗੂਰੀ ਜੁੜ ਚੁੱਕੇ ਨੇ, ਬੱਬੂ ਔਲਖ ਧੰਨਵਾਦ ਕਰ ਰਹੇ ਨੇ ਤੁਹਾਡੇ ਸਵਾਲ ਲਈ, ਕਹਿੰਦੇ ਥੈਂਕਸ ਸਰ। ਤੇ ਜੌਨ ਗਰਗੂਰਾ ਦਾ ਮੈਂ ਸਵਾਲ ਸ਼ਾਮਲ ਕਰਦੀ ਹਾਂ, ਕਹਿੰਦੇ ਸਰ ਨਾਈਸ ਟੂ ਸੀ ਯੂ ਅਗੇਨ, ਵੈਨ ਕੈਨ ਆਈ ਐਕਸਪੈਕਟ ਆਫ ਮਾਈ ਗ੍ਰਾਂਟ 489 ਇਨ ਆਟੋਮੋਟਿਵ ਔਨ ਸ਼ੋਰ, ਐਸ ਨਿਊ ਈਅਰ ਸਟਾਰਟਡ ਬਟ ਕਾਂਟ ਸੀ ਮਚ ਗ੍ਰਾਂਟ।
ਹਾਂਜੀ ਜੌਨ ਜੀ, ਤੁਹਾਡਾ ਜਿਹੜਾ ਇਨਫੈਕਟ ਕੇਸ ਆਪਾਂ ਯੂ ਨੋ ਇਨਫੈਕਟ ਮੈਂ ਵੈਲ ਅਵੇਅਰ ਹਾਂ ਤੁਹਾਡੇ ਕੇਸ ਦੇ ਨਾਲ, ਕਿਉਂਕਿ ਆਪਾਂ ਕਈ ਵਾਰ ਪ੍ਰੋਗਰਾਮ ਤੇ ਡਿਸਕਸ਼ਨ ਕਰ ਚੁੱਕੇ ਹਾਂ।
ਬਿਲਕੁਲ,
ਜਿਹੜਾ ਨਿਊ ਫਾਈਨੈਂਸ਼ੀਅਲ ਈਅਰ ਆ, ਜੋ ਆਂਸਰ ਮੈਂ ਹੁਣੇ ਥੋੜੀ ਦੇਰ ਪਹਿਲਾਂ ਦਿੱਤਾ ਤੁਹਾਡੇ ਤੋਂ ਪਹਿਲਾਂ, ਸੇਮ ਰੂਲ ਅਪਲਾਈਜ਼ ਟੂ ਯੂ ਕਿ ਆਪਾਂ ਨੋਨ ਕ੍ਰਿਟੀਕਲ ਚਾਹੁੰਦੇ ਹਾਂ ਤੇ 489 ਵੀਜ਼ਾ ਜਿਹੜਾ ਅਨਫੋਰਚੁਨੇਟਲੀ ਫੇਸਡ ਆਊਟ ਹੋ ਚੁੱਕਿਆ। ਹਾਲਾਂਕਿ ਤੁਸੀਂ ਵੀਜ਼ਾ ਅਪਲਾਈ ਕੀਤਾ ਹੋਇਆ, ਤੁਹਾਨੂੰ ਮੈਂ ਇੰਨੀ ਇੰਸ਼ੋਰੈਂਸ ਇਹ ਦੇ ਸਕਦਾ ਕਿ ਜੇ ਤੁਸੀਂ ਵੀਜ਼ਾ ਅਪਲਾਈ ਕੀਤਾ ਤੇ ਕ੍ਰਾਈਟੇਰੀਆ ਮਿਲਿਆ, ਦਰ ਇਜ਼ ਨੋ ਵੇ ਡਿਪਾਰਟਮੈਂਟ ਇਹ ਕਹੇ ਕਿ ਤੁਹਾਨੂੰ ਅਸੀਂ ਵੀਜ਼ਾ ਨਹੀਂ ਦੇਣਾ। ਸੋ ਬੀ ਇੰਸ਼ੋਰਡ ਕਿ ਤੁਹਾਨੂੰ ਵੀਜ਼ਾ ਜ਼ਰੂਰ ਮਿਲੂਗਾ, ਲੇਕਿਨ ਅੱਜ ਦੀ ਡੇਟ ਚ ਕੋਈ ਵੀ, ਅਨਲੈਸ ਕਿਸੇ ਕੋਈ ਕ੍ਰਿਸਟਲ ਬਾਲ ਨਹੀਂ ਆ ਦੇਖ ਕੇ ਦੱਸਣ ਲਈ ਕਿ ਫਿਊਚਰ ਕੋਈ ਦੱਸ ਸਕਦਾ, ਕੋਈ ਵੀ ਤੁਹਾਨੂੰ ਐਗਜੈਕਟ ਟਾਈਮਿੰਗ ਦੱਸ ਸਕਦਾ ਜੌਨ ਜੀ। ਸੋ ਇੱਕ ਇੰਸ਼ੋਰੈਂਸ ਜਿਹੜੀ ਹੈ ਕਿ ਡੈਫੀਨੇਟਲੀ ਤੁਹਾਨੂੰ ਵੀਜ਼ਾ ਮਿਲੂਗਾ, ਲੇਕਿਨ ਵੇਟ ਹੈਗੀ।
ਜੀ ਜੀ,
ਸੋਰੀ, ਮੈਨੂੰ ਪਤਾ ਮੈਂ ਸ਼ੋਰਟ ਸ਼ੋਰਟ ਆਨਸਰ ਨਹੀਂ ਦੇ ਰਿਹਾ, ਬਟ
ਜੀ
ਕੋਸ਼ਿਸ਼ ਹਮੇਸ਼ਾ ਹੁੰਦੀ ਸ਼ੋਰਟ ਸ਼ੋਰਟ, ਬਟ ਇਹ ਆਨਸਰ ਮੇਰੇ ਕੰਟਰੋਲ ਤੋਂ ਓਬਵੀਅਸਲੀ ਬਾਹਰ ਆ, ਸੋ ਵੇਟ ਇਜ਼ ਦਾ ਬੈਸਟ ਆਨਸਰ।
ਜੀ ਰਣਵੀਰ ਜੀ, ਅੱਗੇ ਕ੍ਰਿਸਟਨ ਲਾਈਨ ਸਾਡੇ ਨਾਲ ਜੁੜੇ ਨੇ, ਮੇਰਾ ਖਿਆਲ ਆਈ ਡੀ ਜਿਹੜੀ ਹੈ ਉਹਨਾਂ ਦੀ ਕ੍ਰਿਸਟਨ ਦੇ ਨਾਮ ਤੇ ਹੈ, ਤੇ ਮੈਂ ਸ਼ਾਮਲ ਕਰ ਲੈਂਦੀ ਹਾਂ ਸਵਾਲ, ਕਿਉਂਕਿ ਨਾਮ ਤੋਂ ਮੈਨੂੰ ਐਂ ਲੱਗਦਾ ਕਿ ਸ਼ਾਇਦ ਆਸਟ੍ਰੇਲੀਅਨ ਹੋਣ, ਪਰ ਪੰਜਾਬੀ ਦਾ ਪ੍ਰੋਗਰਾਮ ਸੁਣ ਰਹੇ ਨੇ ਤੇ ਓਬਵੀਅਸਲੀ ਪੰਜਾਬੀ ਹੀ ਹੋਣਗੇ। ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਆਈ ਹੈਵ ਅਪਲਾਈਡ 491 ਵੀਜ਼ਾ ਲਾਸਟ ਈਅਰ ਇਨ ਫੈਬਰੀ, ਦੈਨ ਓਪਨ ਅਗੇਨ ਇਨ ਮਾਰਚ 2020, ਕੇਸ ਆਫੀਸਰ ਆਸਕ ਮੈਡੀਕਲ ਐਂਡ ਪੁਲਿਸ ਕਲੀਅਰੈਂਸ, ਦੈਨ ਫਾਈਲ ਓਪਨ ਇਨ ਅਪ੍ਰੈਲ, ਆਸਕ ਮਾਈ ਨਿਊ ਬੋਰਨ ਮੈਡੀਕਲ, ਦੈਨ ਓਪਨ ਇਨ ਜੁਲਾਈ, ਨਾਓ ਕੇਸ ਆਫੀਸਰ ਆਸਕ ਫੈਡਰਲ ਚੈੱਕ। ਸਰ ਡੂ ਦੇ ਕੈਨ ਆਸਕ ਮੈਡੀਕਲ, ਬਟ ਦਿਸ ਟਾਈਮ ਕੇਸ ਆਫੀਸਰ ਆਸਕ ਫੈਡਰਲ ਚੈੱਕ, इवन केस ऑफिसर आस्क माय हस्बैंड्स इंग्लिश पेमेंट हस्बैंड्स इंग्लिश पेमेंट हाउ लॉन्ग इट विल टेक टू डिसीजन व्हेन दे आस्क इंग्लिश पेमेंट ऑफ हस्बैंड।
हाँ जी, कई चीजा ने सचिन जी। पहली चीज कि डिपार्टमेंट जो भी कोई डॉक्यूमेंट नहीं अटैच होता या एक्सपायर होता है उन्होंने राइट है को पूछना। सो आप एक वन बाय वन करके चलते हैं। जो उन्होंने न्यू बॉर्न बेटे या बेटी का उन्होंने मेडिकल मंगया उस तो बिना वीजा नहीं ग्रांट हो सकता। सो ऑब्वियसली देना पैना सी, ठीक है। जरा फेडरल पुलिस चेक आ या तो अटैच नहीं किया होना या जो अटैच किया 12 महीने बारह महीने तो वह हो गया होने तो एक्सपायर हो गया होना। हूं जो तुम पूछ रहे कि वह मेडिकल फिर तो मेरा मंग सकते हैं कि नहीं, तुम सिर्फ यह ध्यान देना है कि जो तुम लास्ट मेडिकल जरा अटैच किया या मेडिकल जरा होया 12 महीने तो वह तो नहीं हो गया। जे 12 महीने तो वह हो गया तो सर्टनली पूछे ही पूछे। जी हसबेंड बड़ी पॉजिटिव चीज है, जो को इंग्लिश पेमेंट हसबेंड को इंग्लिश पेमेंट तो मंगी जाती है, इंग्लिश पेमेंट वर्ड नहीं है, बट अगर आयल्स या पीटी से डिजायर स्कोर नहीं दे सकते पार्टनर तो उन्होंने को एक पेमेंट मंगी जाती है जिदा कि एक शॉर्ट कोर्स तुम कराया जाता है रेजिडेंसी होने बाद या वीजा होने बाद। सो वो अगर मंग ली आते मीनस केस ऑलमोस्ट डिसाइड होने वाला कंडे ते आ। सो एक तरह ने पॉजिटिव है कि ऑलमोस्ट जो दूजे डॉक्यूमेंट्स दिते से केस ऑफिसर सैटिस्फाइड है। हम तुम कह हाउ लोंग विल इट टेक टू फॉर अ डिसीजन, नॉर्मली जो तुम सारा कुछ दे दें द टाइम कुड रेंज फ्रॉम अ फ्यू वीक्स टू 2 to 3 months। सो पेशेंस इज द की, बट तुसी प्लीज वो पेमेंट दी जिहड़ी रिक्वेस्ट आ वो ऑनर करो ते दूजा जिहड़े मेडिकल्स मंगे वो ऑनर करो। आई एम श्योर तुहाडा वीजा ग्रांट होएगा जल्दी।
अच्छा, इन्हां दा दुबारा फिर सवाल जिहड़ा आ वो इन्होंने शायद पुछना चाहिया या इन्हां नूं कुछ क्लीयर नहीं होया, मैं शामिल कर लैनी आ। कहिंदे लास्ट मेडिकल जिहड़ा आ जी वो एक्सपायर हो गया जां होणा है पता नहीं।
हां जी, इन्होंने शायद एक कहना कि मेरा लास्ट मेडिकल एक्सपायर हो गया।
जी जी, ते अगे इन्होंने फिर गल कीती है वी दे हैव नॉट आस्क माय हस्बैंड इंग्लिश पेमेंट। पिछे जेड़ा सवाल असि पढ़िया ओदे विच इन्होंने लिखिया है केस ऑफिसर आस्क माय हस्बैंड इंग्लिश पेमेंट, समझ नहीं आया जी मेनू व्हेन दे आस्क। अच्छा लास्ट ते फिर अखीर च लिख रहे ने व्हेन दे आस्क इंग्लिश पेमेंट ऑफ हस्बैंड। जी
अच्छा, वो जो लास्ट मोमेंट से वो करते ने जो सारे डॉक्यूमेंट्स इंक्लूडिंग मेडिकल जेडे आम जी बेस्ट प्रैक्टिस है वो आम जी प्रैक्टिस है बेस्ट प्रैक्टिस नहीं मैं कहूंगा वो ये है कि जो सारे डॉक्यूमेंट्स मेडिकल आ गए दूजे आप हस्बैंड दे इंग्लिश की पेमेंट मंगेंगे।
जी रणबीर जी, साडे नाल एक कॉलर भी इस वेले जुड़े हुए ने, मैं उन्होंने शामिल कर लैनी हां। 905 तो साडे नाल जुड़े ने प्रोग्राम द माइग्रेशन शो दे विच, स्वागत करदे हां तुहाडा, सत श्री अकाल।
हेलो, सत श्री अकाल मैम।
हां जी, सत श्री अकाल जी, कौन बोल रहे हो?
मैम मेरा नाम पवन है
जी।
मैं एक्चुअली सर नु क्वेश्चन करना सी सिटीजनशिप दे रिगार्डिंग के मेरी पीआरआई नु 1 साल हो जाना नेक्स्ट मंथ ते मैं सर नु पूछना सी के मैं हुणे अप्लाई कर सकदी हां या एग्जैक्टली 1 ईयर ते करना हुंदा या आफ्टर 1 ईयर अप्लाई कर सकदी हां सिटी लई?
जी एग्जैक्टली 1 साल पवन जी, 1 साल तो बाद तुसी अप्लाई कर सकदे, बट तुहानू 4 ईयर्स हो गए इत्थे हो गए हुणे तां ही तुसी कहने की तुसी एलिजिबल है राइट। तुहानू इत्थे रहिंदिया किन्ना टाइम हो गया टेंपरेरी?
सर मैनू मैं एक्चुअली मैनू इथे रहिंदे नू 10 साल हो गए। मैं ओरिजिनल सी हां जदों दी मैं आस्ट्रेलिया आई हां, मैनू 10 साल हो गए ओरिजिनल आस्ट्रेलिया च रहिंदे नू।
ते रेजिडेंसी तो बाद 1 साल बाद तुसी अप्लाई कर सकदे हां। एदा एक कैलकुलेटर भी हैगा है इमीग्रेशन दी वेबसाइट ते, तुसी ओह वी यूज कर सकदे हां। या बेस्ट प्रैक्टिस ए आ कि जे तुसी एप्लीकेशन स्टार्ट भी कर दिंदे हां ओ तुहानू एक्ट तुहाडी एलिजिबिलिटी जिहड़ी ओह दस देंदा। सो 1 साल तो बाद करना
ठीक है, मतलब
पहला
नहीं पा सकते 1 साल तो, मतलब
नहीं पहले पाओगे तो इनएलिजिबल हो गए। ठीक है,
ਠੀਕ ਹੈ ਜੀ, ਓਕੇ ਸਰ, ਥੈਂਕ ਯੂ ਜੀ, ਥੈਂਕ ਯੂ,
ਓਕੇ, ਬੈਸਟ ਆਫ ਲੱਕ, ਬੈਸਟ ਆਫ ਲੱਕ
ਜੀ. ਤੇ ਇਹਦੇ ਨਾਲ ਹੀ ਅਸੀਂ ਸਵਾਲ ਜਿਹੜੇ ਪਹਿਲਾਂ ਵੀ ਕੁਝ ਸ਼ਾਮਿਲ ਕੀਤੇ ਸੀਗੇ ਦੋਸਤਾਂ ਦੇ ਵੀ, ਔਰ ਕੁਝ ਵੀਜ਼ਾ ਕੈਟਾਗਰੀਜ਼ ਦੀ ਵੀ ਅਸੀਂ ਗੱਲ ਕਰ ਰਹੇ ਸੀ, ਜਿਵੇਂ ਅਸੀਂ ਪਾਰਟਨਰ ਵੀਜ਼ੇ ਦੀ ਗੱਲ ਕੀਤੀ ਹੈ. ਤੇ ਪਾਰਟਨਰ ਵੀਜ਼ੇ ਦੇ ਨਾਲ ਹੀ ਜਿਹੜਾ ਇੱਕ ਹੋਰ ਮਹੱਤਵਪੂਰਨ ਵੀਜ਼ਾ ਜਿਹਦੇ ਬਾਰੇ ਇਸ ਵੇਲੇ ਕਾਫੀ ਜ਼ਿਆਦਾ ਜਿਹੜੇ ਇੱਥੇ ਵੀ ਰਹਿਣ ਵਾਲੇ ਲੋਕ ਆ ਉਹਨਾਂ ਦੇ ਲਈ ਵੀ ਚਿੰਤਾ ਬਣੀ, ਕਿਉਂਕਿ ਜਿਹੜੇ ਪੇਰੈਂਟਸ ਹੈ ਉਹ ਪੰਜਾਬ ਦੇ ਵਿੱਚ ਪਿੱਛੇ ਫਸੇ ਹੋਏ ਆ, ਇੰਡੀਆ ਦੇ ਵਿੱਚ ਫਸੇ ਹੋਏ ਆ, ਔਰ ਉਹਨਾਂ ਦੇ ਆਉਣ ਦੇ ਜਿਹੜੇ ਆਸਾਰ ਹੈ ਉਹ ਦਿਖਾਈ ਨਹੀਂ ਦੇ ਰਹੇ. ਸੋ ਪੇਰੈਂਟ ਵੀਜ਼ਾ ਦੇ ਵਿੱਚ ਕਿੰਨੀ ਕੁ ਦੇਰੀ ਜਿਹੜੀ ਆ ਉਹ ਹੁਣ ਹੋਰ ਲੱਗ ਸਕਦੀ ਹੈ, ਤੇ ਵੇਟਿੰਗ ਟਾਈਮ ਜੇ ਦੇਖਿਆ ਜਾਵੇ ਤਾਂ ਕਿੰਨਾ ਹੋ ਸਕਦਾ ਵੱਖ ਵੱਖ, ਕਿਉਂਕਿ ਪੇਰੈਂਟ ਵੀਜ਼ਾ ਜਿਹੜੇ ਲੋਕਾਂ ਨੇ ਪਰਮਾਨੈਂਟਲੀ ਵੀ ਪਾਏ ਹੋਏ ਆ, ਹਨਾ, ਕੰਟਰੀਬਿਊਟਰੀ ਵੀਜ਼ਾ ਜਿਹੜੇ ਆ ਕਈਆਂ ਨੇ ਪਾਏ ਹੋਏ ਆ, ਔਰ ਇਹ ਬੜਾ ਲੰਮਾ ਸਮਾਂ ਆ ਹੁਣ ਜਿਹੜਾ ਇਹ ਵਕਫਾ ਕੋਵਿਡ ਨੇ ਵਧਾਇਆ ਉਹਦੇ ਕਾਰਨ ਵੀ ਦੇਰੀ ਕਾਫੀ ਜ਼ਿਆਦਾ ਹੈ. ਹੁਣ ਕੀ ਐਕਸਪੈਕਟ ਕੀਤਾ ਜਾ ਸਕਦਾ ਇਹਦੇ ਚ?
ਪੇਰੈਂਟ ਵੀਜ਼ਾ ਸਪੈਸ਼ਲੀ ਜਿਹੜੀ ਵੇਟ ਹੁੰਦੀ ਆ ਉਹ ਨੋਰਮਲੀ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੀ ਹੁੰਦੀ ਆ. ਕੰਟਰੀਬਿਊਟਰੀ ਪੇਰੈਂਟ ਵੀਜ਼ਾ ਪਹਿਲਾਂ ਤਾਂ ਜੇ ਸਟਾਰਟ ਦੀ ਗੱਲ ਕਰੀਏ ਕੁਛ ਮਹੀਨਿਆਂ ਦੀ ਵੇਟ ਹੁੰਦੀ ਸੀ, ਫਿਰ ਉਹ ਮਹੀਨੇ ਕੁਛ ਸਾਲ ਹੋਏ, ਫਿਰ ਚਾਰ ਸਾਲ ਹੋਏ, ਸਾਢੇ ਚਾਰ ਸਾਲ ਹੋਏ, ਤੇ ਹਾਲ ਦੀ ਘੜੀ ਕੋਵਿਡ ਕਰਕੇ ਅਰਾਊਂਡ 5 ਈਅਰਸ ਚ ਤੁਹਾਡੇ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੇ ਡਿਸੀਜਨ ਆ ਰਹੇ ਨੇ, 5 ਤੋਂ ਉੱਤੇ ਵੀ ਜਾ ਸਕਦੇ ਨੇ. ਸੋ ਇਹ ਕੋਵਿਡ ਦਾ ਇਫੈਕਟ ਆ ਕਹਿ ਲਓ, ਜਿਹੜਾ 6-8 ਮਹੀਨੇ ਵਧੇ ਨੇ, ਬਟ ਪਹਿਲੋਂ ਵੀ ਇਹ 4 ਸਾਲ ਦੇ ਨੇੜੇ ਪ੍ਰੋਸੈਸਿੰਗ ਟਾਈਮ ਹੈਗਾ ਸੀ. ਜਿਹੜੇ ਦੂਜੇ ਨਾਨ ਕੰਟਰੀਬਿਊਟਰ ਨੇ ਉਹਨਾਂ ਦਾ ਤੇ ਚਲੋ ਟਾਈਮ ਫਰੇਮ ਕੋਈ ਹੈ ਹੀ ਨੀ, ਵੀ ਉਹ ਤਾਂ ਜਸਟ ਫਾਈਲ ਲੱਗੀ ਹੋਈ ਹੈ ਕਿ ਇਹਨੂੰ 30 ਸਾਲ, ਕਿ ਇਹਨੂੰ 50 ਸਾਲ, ਬਟ ਉਹ ਸਿਰਫ ਤੁਹਾਨੂੰ ਬ੍ਰਿਜਿੰਗ ਵੀਜ਼ਾ ਦਿੰਦਾ, ਇੱਥੇ ਲੀਗਲ ਸਟੇ ਦਿੰਦਾ, ਪਰਮਾਨੈਂਟ ਰੈਜ਼ੀਡੈਂਸੀ ਨਹੀਂ. ਸੋ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਅੱਜ ਦੀ ਡੇਟ ਚ 4.5-5 ਸਾਲ ਦੇ ਨੇੜੇ ਉਹਨਾਂ ਦੇ ਵੇਟਾਂ ਚੱਲ ਰਹੇ
ਜੀ. ਤੇ ਇਹਦੇ ਨਾਲ ਹੀ ਜੇ ਅਸੀਂ ਪੇਰੈਂਟ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਉਹਦੇ ਲਈ ਤਾਂ ਇਕਦਮ ਜਿਹੜਾ ਸਟਾਪ ਆ ਉਹ ਲੱਗਿਆ ਹੋਇਆ, ਯਾਨੀ ਸਟਾਪ ਸਾਈਨ ਹੀ ਕਹਿ ਸਕਦੇ ਆ, ਕਿਉਂਕਿ ਉਹ ਤਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀਜ਼ਾ ਉਹ ਇਸ ਵੇਲੇ ਨਹੀਂ ਖੁੱਲ ਰਿਹਾ ਨਾ. ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਚਲੋ ਸਮਾਂ ਵੀ ਹੁਣ ਲਗਭਗ ਖਤਮ ਹੋਣ ਦੇ ਨੇੜੇ ਆ, ਜਾਣ ਤੋਂ ਪਹਿਲਾਂ ਫਿਰ ਉਹੀ ਪੋਜ਼ਿਟਿਵ ਜਿਹੜੀ ਗੱਲਬਾਤ ਆ ਉਹ ਅਸੀਂ ਕਰਕੇ ਛੱਡਦੇ ਜਾਵਾਂਗੇ ਪ੍ਰੋਗਰਾਮ. ਇਸ ਤਰ੍ਹਾਂ ਦੀਆਂ ਜਿਹੜੀਆਂ ਵੀਜ਼ਾ ਕੈਟਾਗਰੀਜ਼ ਨੇ ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਸਾਡੇ ਪਰਿਵਾਰਾਂ ਦੇ ਵਿੱਚ ਜਾਂ ਸਾਡੇ ਭਾਈਚਾਰੇ ਦੇ ਵਿੱਚ ਮਾਹੌਲ ਹੁੰਦਾ ਕਿ ਪੇਰੈਂਟਸ ਦੇ ਨਾਲ ਇੱਕ ਅਟੈਚਮੈਂਟ ਜਿਹੜੀ ਹੈ ਉਹ ਬਣੀ ਰਹਿੰਦੀ ਹੈ, ਹਨਾ, ਫਿਰ ਜਿਹੜਾ ਜਦੋਂ ਅਸੀਂ ਪਾਰਟਨਰ ਵੀਜ਼ੇ ਦੀ ਗੱਲ ਕਰਦੇ ਆ ਤਾਂ ਉਹ ਵੀ ਮਤਲਬ ਪਰਿਵਾਰਾਂ ਦਾ ਹੀ ਇੱਕ ਤਰ੍ਹਾਂ ਦਾ ਜੋੜ ਮੇਲ ਹੁੰਦਾ ਹੈ, ਹਨਾ, ਪਰ ਇਹ ਜਿਹੜਾ ਜੋੜ ਮੇਲ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਵਿਘਨ ਪੈ ਰਿਹਾ, ਔਰ ਉਹਦੇ ਨਾਲ ਪਰਿਵਾਰਕ ਜਿਹੜੇ ਸੰਬੰਧ ਆ ਉਹਨਾਂ ਦੇ ਵਿੱਚ ਵੀ ਜਿਹੜੀ ਖਟਾਸ ਆ ਉਹ ਹੌਲੀ ਹੌਲੀ ਦੇਖਣੀ ਸ਼ੁਰੂ ਹੋ ਜਾਂਦੀ ਹੈ, ਦਿਖਣੀ ਸ਼ੁਰੂ ਹੋ ਜਾਂਦੀ ਹੈ. ਸੋ ਰਣਵੀਰ ਜੀ, ਜਾਣ ਤੋਂ ਪਹਿਲਾਂ ਇਸ ਵਿਸ਼ੇ ਦੇ ਉੱਤੇ ਤੁਹਾਡੇ ਤੋਂ ਜ਼ਰੂਰ ਜਿਹੜੀ ਗੱਲ ਹੈ ਆਖਰੀ ਅਸੀਂ ਲੈਣਾ ਚਾਹਾਂਗੇ, ਕੀ ਇਸ ਵਿਸ਼ੇ ਤੇ ਤੁਸੀਂ ਕਮੈਂਟ ਕਰਨਾ ਚਾਹੋਗੇ?
ਦੇਖੋ, ਕੋਵਿਡ-19 ਨੇ ਸਾਰੀ ਦੁਨੀਆਂ ਨੂੰ ਚੇਂਜ ਕੀਤਾ. ਜਿੱਦਾਂ ਮੈਂ ਪਹਿਲਾਂ ਕਿਹਾ ਕਿ ਵੀਜ਼ਾ ਜਾਂ ਮਾਈਗ੍ਰੇਸ਼ਨ ਕਹਿ ਲਓ ਸਭ ਤੋਂ ਜ਼ਿਆਦਾ ਇੰਪੈਕਟਡ ਹੈ ਜਾਂ ਵਨ ਆਫ ਦੀ ਮੋਸਟ ਇਫੈਕਟਡ ਸੈਕਟਰਸ ਹੈ. ਜਿੱਦਾਂ ਤੁਸੀਂ ਹੁਣ ਇਹ ਗੱਲ ਕੀਤੀ ਕਿ ਪਾਰਟਨਰ ਵੀਜ਼ਾ ਦੀ ਜੇ ਆਪਾਂ ਗੱਲ ਕਰੀਏ, ਰਿਲੇਸ਼ਨਸ਼ਿਪ ਬ੍ਰੇਕਡਾਊਨ ਕਈ ਕੇਸਿਸ ਦੇਖਣ ਚ ਆਉਂਦੇ ਨੇ. ਐਪਲੀਕੇਸ਼ਨ 29 ਮਹੀਨੇ, 24 ਮਹੀਨੇ ਹੋ ਗਏ ਨੇ, 2 ਸਾਲ ਪਾਰਟਨਰਸ ਰਹਿ ਰਹੇ ਨੇ. ਸੋ ਓਬਵੀਅਸਲੀ ਉਹ ਲੀਡ ਕਰਦਾ ਹੈ, ਕਹਿ ਲਓ ਰਿਲੇਸ਼ਨਸ਼ਿਪ ਬ੍ਰੇਕਡਾਊਨ ਚ ਇਹ ਵੀ ਦੇਖਣ ਚ ਆਇਆ. ਸੋ ਇੰਪੈਕਟ ਇਹਦਾ ਕਾਫੀ ਜ਼ਿਆਦਾ ਹੈ, ਜਿਹੜੀਆਂ ਡਿਲੇਜ ਵੀਜ਼ਾ ਰਿਲੇਟਡ ਡਿਲੇਜ ਆ, ਭਾਵੇਂ ਉਹ ਪੇਰੈਂਟ ਵੀਜ਼ਾ ਹੋਵੇ, ਭਾਵੇਂ ਪਾਰਟਨਰ ਵੀਜ਼ਾ ਹੋਵੇ, ਭਾਵੇਂ ਜਨਰਲ ਸਕਿੱਲ ਮਾਈਗ੍ਰੇਸ਼ਨ ਹੋਵੇ, ਹਾਲ ਦੀ ਘੜੀ ਚੋ ਸਪੈਸ਼ਲੀ ਆ ਕੋਵਿਡ ਦੇ ਜਦੋਂ ਕਹਿ ਲਓ ਕੋਵਿਡ ਇਕਦਮ ਆਪਣੇ ਜ਼ੋਰ ਚ ਸੀ, ਮੈਨੂੰ ਦੇਖਣ ਚ ਇਹ ਆਇਆ ਕਿ ਭਾਵੇਂ ਉਹ ਆਨਸ਼ੋਰ ਨੇ ਜਾਂ ਆਫਸ਼ੋਰ ਨੇ, ਸਕਿੱਲਡ ਮਾਈਗ੍ਰੈਂਟਸ ਨੇ, ਪੇਰੈਂਟਸ ਨੇ, ਪਾਰਟਨਰਸ ਨੇ ਕਈ ਵਾਰ ਆ ਕੇ ਡਿਸਕਸ ਇੱਥੇ ਕਰਦੇ ਨੇ ਕਿ ਉਹ ਕਾਫੀ ਡਿਪਰੈਸ ਨੇ ਵੀ ਜੋ ਚੱਲ ਰਿਹਾ ਹੈ. ਇਨਵੀਟੇਸ਼ਨ ਕਦੋਂ ਆਉਣੀ ਆ, ਯੰਗ ਬੱਚੇ ਆ, ਇਨਵੀਟੇਸ਼ਨ ਕਦੋਂ ਆਉਣੀ ਆ ਪਤਾ ਨਹੀਂ ਆ, 95 ਪੁਆਇੰਟਸ ਆ ਪਰ ਪਤਾ ਨਹੀਂ ਹੈ ਕਿ ਇਨਵੀਟੇਸ਼ਨ ਆਉਣੀ ਆ ਨਹੀਂ ਆਉਣੀ. ਆਈ ਟੀ ਗ੍ਰੈਜੂਏਟ ਦੀ ਗੱਲ ਕਰ ਰਹੇ ਹਾਂ, 100 ਪੁਆਇੰਟ ਆ, ਅਕਾਊਂਟੈਂਟਸ ਦੇ ਇਨਵੀਟੇਸ਼ਨ ਆਉਣੀ ਨਹੀਂ ਆਉਣੀ. ਉਹ ਰੋਜ ਦਾ ਰੋਜ ਕਹਿ ਲੋ ਇਹ ਸਟ੍ਰੈਸ ਚੱਲਦੇ ਨੇ ਕਿ ਮੈਨੂੰ ਇਨਵੀਟੇਸ਼ਨ ਹੈ, ਮੈਂ ਪੱਕਾ ਹੋਣਾ ਜਾਂ ਨਹੀਂ ਹੋਣਾ। ਉਹਨਾਂ ਨੂੰ ਮੈਂ ਸਿਰਫ ਇਹ ਕਹੂੰਗਾ ਪਲੀਜ਼ ਇੰਨਾ ਧਿਆਨ ਰੱਖੋ ਕਿ ਸਟ੍ਰੈਸ ਜਾਂ ਡਿਪਰੈਸ਼ਨ ਨਾਲ ਕੋਈ ਕਿਸੇ ਨੂੰ ਫਰਕ ਨਹੀਂ ਪੈਣਾ, ਰਹਿਣ ਤੁਹਾਨੂੰ ਪੈਣਾ, ਠੀਕ ਹੈ। ਸੋ ਪਲੀਜ਼ ਮੇਕ ਸ਼ੋਰ ਕਿ ਤੁਸੀਂ ਆਪਣੀ ਮੈਂਟਲ ਹੈਲਥ ਦਾ ਧਿਆਨ ਰੱਖੋ, ਭਾਵੇਂ ਤੁਸੀਂ ਯੰਗ ਹੀ ਆ, ਮੈਂਟਲ ਹੈਲਥ ਯੰਗ ਕਹਿ ਲਓ ਬੱਚਿਆਂ ਦੀ ਅੱਜ ਕੱਲ੍ਹ ਦੇ ਇਸ ਵੇਲੇ ਗਿਆ। ਸੋ ਤੁਸੀਂ ਮੈਂਟਲ ਹੈਲਥ ਦਾ ਧਿਆਨ ਰੱਖੋ, ਸਟੇ ਪੋਜ਼ਿਟਿਵ, ਪੋਜ਼ਿਟਿਵ ਇਨ ਅ ਵੇ ਬਈ ਜ਼ਰੂਰੀ ਨਹੀਂ ਆ ਕਿ ਤੁਸੀਂ ਨਿਊਜ਼ ਦੀ ਹਰ ਲਾਈਨ ਰੀਡ ਕਰਨੀ ਆ ਜਾਂ ਹਰ ਹੈਡਲਾਈਨ ਰੀਡ ਕਰਨੀ ਆ, ਜ਼ਰੂਰੀ ਨਹੀਂ ਆ ਕਿ ਤੁਸੀਂ ਮਾਈਗ੍ਰੇਸ਼ਨ ਦਾ ਹਰ ਇੱਕ ਕਹਿ ਲਓ ਆਰਟੀਕਲ ਪੜ੍ਹਨਾ ਹੈ। ਮੋਸਟਲੀ ਉਹ ਨੈਗੇਟਿਵ ਹੋਣਗੇ, ਸੋ ਨੈਗੇਟਿਵਿਟੀ ਤੋਂ ਕੋਈ ਚੀਜ਼ ਨਹੀਂ ਆਏਗੀ। ਰੈਦਰ ਦੈਨ ਮੈਂ ਕਹੂੰਗਾ ਕਿ ਜੇ ਤੁਸੀਂ ਜਨਰਲ ਸਕਿੱਲ ਮਾਈਗ੍ਰੈਂਟ ਹੈਗੇ ਆ, ਪ੍ਰੋਸਪੈਕਟਿਵ ਆ, ਤੇ ਆਪਣੇ ਪੁਆਇੰਟ ਵਧਾਉਣ ਦੀ ਸੋਚੋ, ਆਪਣੀ ਫੀਲਡ ਚ ਜੋਬ ਲੱਭਣ ਦੀ ਸੋਚੋ, ਤੁਹਾਨੂੰ ਆਪਣੀ ਫੀਲਡ ਚ ਜੋਬ ਲੱਭੂਗੀ ਐਂਡ ਇਹ ਦੇਖਣ ਚ ਆਇਆ ਕਿ ਤੁਹਾਡੀ ਸੈਟਿਸਫੈਕਸ਼ਨ ਲੈਵਲ ਵਧਣਗੇ ਕਿ ਮੈਂ ਆਪਣੀ ਫੀਲਡ ਚ ਜੋਬ ਕਰ ਰਿਹਾ ਤੇ ਚਾਂਸਿਸ ਹੋਰ ਬ੍ਰਾਈਟ ਹੈਗੇ ਨੇ। ਜਿਹੜੇ ਪਾਰਟਨਰ ਜਾਂ ਪੇਰੈਂਟ ਵੀਜ਼ਾ ਐਪਲੀਕੈਂਟ ਜੇ, ਉਹਨਾਂ ਨੂੰ ਮੈਂ ਆਹੀ ਕਹੂੰਗਾ ਪੇਸ਼ੈਂਸ ਇਜ਼ ਦਾ ਕੀ ਐਟ ਦ ਮੋਮੈਂਟ। ਇੱਕ ਤਰ੍ਹਾਂ ਨਾਲ ਇਹ ਕਹਿ ਲਓ ਕਿ ਤੁਹਾਡੇ ਰਿਲੇਸ਼ਨਸ਼ਿਪ ਦਾ ਸਭ ਤੋਂ ਟਫ ਪੜਾ ਇਹ ਆ, ਤੇ ਜੇ ਤੁਸੀਂ ਇਹ ਪਾਰ ਕਰਕੇ ਤਾਂ ਤੁਹਾਡਾ ਰਿਲੇਸ਼ਨਸ਼ਿਪ ਰੱਬ ਦੀ ਮਿਹਰ ਨਾਲ ਸਾਰੀ ਉਮਰ ਤੱਕ ਕੰਟੀਨਿਊ ਰਹੇਗਾ। ਸੋ ਸਟੇ ਪੋਜ਼ਿਟਿਵ ਇਜ਼ ਦ ਕੀ। ਮੈਂ ਤੁਹਾਨੂੰ ਇਹ, ਅਗਰ ਤੁਸੀਂ ਸਵੇਰੇ ਉੱਠ ਕੇ ਸਿਰਫ ਤੇ ਸਿਰਫ ਤੁਸੀਂ ਨਿਊਜ਼ ਪੜ੍ਹ ਕੇ ਡਿਪਰੈਸ, ਨਿਊਜ਼ ਦਾ ਕਾਫੀ ਫਰਕ ਪੈਂਦਾ, ਮੀਡੀਆ ਦਾ ਕਾਫੀ ਫਰਕ ਪੈਂਦਾ, ਸੋਸ਼ਲ ਮੀਡੀਆ ਭਰਿਆ ਪਿਆ ਨੈਗੇਟਿਵ ਨਿਊਜ਼ ਨਾਲ। ਸੋ ਅਗਰ ਤੁਸੀਂ ਉਹਨਾਂ ਤੋਂ ਪਰੇ ਰਹਿ ਕੇ ਆਪਣੇ ਫਰੈਂਡਸ, ਆਪਣੀ ਫੈਮਿਲੀ, ਕੁਛ ਹੱਦ ਤੱਕ ਮੈਡੀਟੇਸ਼ਨ ਕਹਿ ਲਓ ਅਗਰ ਤੁਸੀਂ ਕਰਦੇ ਆ, ਤੇ ਉਹਦਾ ਕਾਫੀ ਤੁਹਾਡੀ ਮੈਂਟਲ ਹੈਲਥ ਤੇ ਪੋਜ਼ਿਟਿਵ ਹੋਊਗਾ। ਪ੍ਰਿਪੇਅਰ ਕਰੋ ਆਪਣੇ ਆਪ ਨੂੰ ਵਰਸਟ ਕੇਸ ਸਿਨੈਰੀਓ, ਜੋ ਕਿ ਹਾਲ ਦੀ ਚੀਜ਼ ਇਹ ਚੱਲ ਰਹੇ ਨੇ, ਬਟ ਹੋਪ ਫੋਰ ਦਾ ਬੈਸਟ। ਹੋਪ ਫੋਰ ਦਾ ਬੈਸਟ ਮੀਨਸ ਜਿੱਦਾਂ ਮੈਂ ਕਿਹਾ ਡਿਸੰਬਰ ਚ, ਹੂ ਨੋਜ਼, ਵੈਕਸੀਨੇਸ਼ਨ 70% 80% ਹੋਇਆ ਤੇ ਬਾਰਡਰਸ ਓਪਨ ਹੋਣ ਦੇ ਚਾਂਸਿਸ ਹੋ ਸਕਦੇ ਆ। ਸੋ ਆਲਵੇਜ ਲੁੱਕ ਫੋਰਵਰਡ ਟੂ ਸਮਥਿੰਗ ਪੋਜ਼ਿਟਿਵ। ਮੈਂ ਇਹ ਕਹੂੰਗਾ ਆਪਣੀ ਹੈਲਥ, ਸਪੈਸ਼ਲੀ ਆਪਣੀ ਮੈਂਟਲ ਹੈਲਥ ਦਾ ਜ਼ਰੂਰ ਧਿਆਨ ਰੱਖੋ
ਜੀ। ਸੋ ਇਸ ਮੋਟੀਵੇਸ਼ਨ ਦੀ ਜਿਹੜੀ ਲੋੜ ਹੈ ਉਹ ਸੁਣਨ ਵਾਲਿਆਂ ਨੂੰ ਹਮੇਸ਼ਾ ਹੁੰਦੀ ਹੈ, ਔਰ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਉਹ ਸ਼ਾਇਦ ਗੁਜ਼ਰ ਰਹੇ ਹੈ, ਉਹਦੇ ਲਈ ਤੁਹਾਡੀ ਇਹ ਇੱਕ ਪੋਜ਼ਿਟਿਵ ਜਿਹੜੀ ਅਪਰੋਚ ਹੈ ਉਹ ਵੀ ਕਾਫੀ ਜ਼ਿਆਦਾ ਸਹਾਈ ਹੋ ਸਕਦੀ ਹੈ। ਸੋ ਤੁਹਾਡਾ ਵੀ ਰਣਬੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਮਾਈਗ੍ਰੇਸ਼ਨ ਨਾਲ ਸੰਬੰਧਿਤ ਜਾਣਕਾਰੀ ਦੇਣ ਦੇ ਨਾਲ ਨਾਲ ਇਹ ਇੱਕ ਮੋਟੀਵੇਸ਼ਨਲ ਜਿਹੜੀ ਅਪਰੋਚ ਹੈ ਉਹ ਤੁਸੀਂ ਰੱਖਦੇ ਹੋ ਆਪਣੇ ਸਾਡੇ ਸੁਣਨ ਵਾਲਿਆਂ ਦੇ ਲਈ, ਉਹ ਇੱਕ ਹੋਰ ਵੀ ਉਹਨਾਂ ਦੇ ਲਈ ਮਦਦਗਾਰ ਸਾਬਤ ਹੁੰਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ।
ਚਲੋ ਧੰਨਵਾਦ ਤੁਹਾਡਾ ਵੀ ਭੈਣ ਜੀ, ਜਿੱਦਾਂ ਮੈਂ ਹਰ ਵਾਰ ਕਹਿੰਦਾ ਆ ਤੁਸੀਂ ਮੇਰਾ ਜ਼ਰੀਆ ਹੋ ਆਪਣੇ ਭੈਣਾਂ ਭਰਾਵਾਂ ਨਾਲ ਗੱਲ ਕਰਨ ਦਾ ਜ਼ਰੀਆ ਹੋ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ
ਜੀ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਚ ਹੁਣ ਤੁਹਾਡੇ ਤੋਂ ਵੀ ਲੈਣੇ ਇਜਾਜ਼ਤ, ਅਗਲੇ ਹਫ਼ਤੇ ਫੇਰ ਦ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਦੁਬਾਰਾ ਜੁੜ ਬੈਠਾਂਗੇ ਔਰ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਤੁਹਾਡੇ ਸਵਾਲ ਜਿਹੜੇ ਆ ਉਹ ਕਰਾਂਗੇ ਸ਼ਾਮਲ। ਜੇਕਰ ਤੁਹਾਡਾ ਕੋਈ ਵੀ ਹੋਰ ਸਵਾਲ ਜਿਹੜਾ ਤੁਸੀਂ ਨਿੱਜੀ ਤੌਰ ਦੇ ਉੱਤੇ ਪੁੱਛਣਾ ਚਾਹੁੰਦੇ ਹੋ ਰਣਬੀਰ ਹੋਰਾਂ ਤੋਂ ਤਾਂ ਇਸ ਚੱਲ ਰਹੀ ਵੀਡੀਓ ਦੇ ਹੇਠਾਂ ਅਸੀਂ ਹਮੇਸ਼ਾ ਉਹਨਾਂ ਦੀ ਜਾਣਕਾਰੀ ਜਿਹੜੀ ਮੁਹੱਈਆ ਕਰਦੇ ਹਾਂ। ਵੀਡੀਓ ਦੇ ਅਖੀਰ ਦੇ ਵਿਚ ਵੀ ਉਹਨਾਂ ਦੇ ਕੰਟੈਕਟ ਲਿੰਕਸ ਜਿਹੜੇ ਅਸੀਂ ਸਾਂਝੇ ਕਰਾਂਗੇ, ਤੁਸੀਂ ਉਹ ਕੰਟੈਕਟ ਲਿੰਕਸ ਤੇ ਜਾ ਕੇ ਵੀ ਉਹਨਾਂ ਨਾਲ ਰਾਬਤਾ ਬਣਾ ਸਕਦੇ ਹੋ। ਦਿਓ ਫਿਰ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।